ਜੈਤਾਨੰਦਾ ਸਿੱਖ ਦੁਐ ਸੰਗ ਪੇਰਾ ਗਾਓਏ ਸ਼੍ਰੀ ਅਰਜਨ ਕੇ ਚਰਨ ਟਿਗ ਆਏ ਨਿਵੇਂ ਤ੍ਰੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਿ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਦਸ ਪਾਤਸ਼ਾਹਾਂ ਦੀ ਜਾਗਦੀ ਜੋਤ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈ ਗੋ। ਐਸੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ 'ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਗੁਰਸਿੱਖਾਂ ਦੀ ਕਲਿਆਣ ਕਰ ਰਹੇ ਹਨ। ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਆਏ ਨੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਅਸੀਂ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਗੁਰਬਾਣੀ ਦੀ ਕਥਾ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਵੀ ਹਾਂ, ਜਿਤਨੀ ਦੇਰ ਤੱਕ ਸੁਣਦੇ ਰਹਿੰਦੇ ਹਾਂ ਉਤਨੀ ਦੇਰ ਤੱਕ ਮਨ 'ਤੇ ਅਸਰ ਰਹਿੰਦਾ ਹੈ। ਪਰ ਸਤਿਗੁਰੂ ਜੀ ਜਦੋਂ ਕੋਈ ਪਦਾਰਥ ਵੇਖਦੇ ਹਾਂ, ਪਦਾਰਥ ਵੇਖ ਕੇ ਮਨ ਫਿਰ ਉਸ ਪਦਾਰਥ ਵੱਲ ਦੌੜਦਾ ਹੈ, ਉਹਨਾਂ ਪਦਾਰਥਾਂ ਵੱਲ ਭੱਜਦਾ ਹੈ। ਇਹਦੇ ਵਾਸਤੇ ਸਾਨੂੰ ਕੋਈ ਉਪਦੇਸ਼ ਦਿਓ, ਅਸੀਂ ਕੀ ਕਰੀਏ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖੋ ਤਿੰਨ ਚੀਜ਼ਾਂ ਹਨ, ਇੱਕ ਹੈ ਵਾਸ਼ਨਾ ਛੈ, ਦੂਸਰੀ ਹੈ ਮਨੋਨਾਸ, ਔਰ ਤੀਸਰਾ ਤੱਤਵ ਗਿਆਨ ਹੈ। ਪਹਿਲਾਂ ਸੰਸਾਰ ਦੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਮਿਥਿਆ ਸਮਝੋ ਕਿ ਝੂਠੇ ਨੇ। ਜਦੋਂ ਪਦਾਰਥਾਂ ਨੂੰ ਝੂਠੇ ਜਾਣੋਗੇ ਕਿ ਝੂਠੇ ਹਨ ਮਿਥਿਆ ਹਨ, ਤੇ ਵਾਸ਼ਨਾ ਖਤਮ ਹੋ ਜਾਏਗੀ। ਜਦੋਂ ਵਾਸ਼ਨਾਵਾਂ ਮੁੱਕਣਗੀਆਂ ਫਿਰ ਮਨ ਵੀ ਨਾਸ਼ ਹੋ ਜਾਏਗਾ। ਫਿਰ ਤੀਸਰਾ ਅੰਦਰ ਆਤਮਾ ਦੇ ਗਿਆਨ ਦੀ ਵਿਚਾਰ ਜਿਹੜੀ ਆ ਉਹ ਆਪਣੇ ਅੰਦਰ ਕਰਨੀ, ਆਤਮ ਗਿਆਨ ਦੀ। ਇੱਕ ਬਾਦਸ਼ਾਹ ਦੇ ਇਹ ਤਿੰਨ ਸੂਬੇ ਹਨ। ਜਿਵੇਂ ਕੋਈ ਬਾਦਸ਼ਾਹ ਆਪਣੇ ਤਿੰਨ ਸੂਬਿਆਂ ਨੂੰ ਇਕੱਠੇ ਕਰਕੇ ਭੇਜਦਾ ਕਿ ਪਹਿਲਾਂ ਤੁਸੀਂ ਜਾ ਕੇ ਲਾਹੌਰ ਸਿੱਧ ਕਰੋ, ਫਿਰ ਸਰਹੰਦ ਨੂੰ ਜਿੱਤੋ, ਫਿਰ ਕਸ਼ਮੀਰ ਨੂੰ ਜਿੱਤੋ। ਜਦੋਂ ਤਿੰਨੇ ਸੂਬੇਦਾਰ ਰਲ ਕੇ ਤਿੰਨਾਂ ਸੂਬਿਆਂ ਨੂੰ ਜਿੱਤ ਲੈਂਦੇ ਨੇ, ਸ਼ਹਿਰਾਂ ਨੂੰ ਜਿੱਤ ਲੈਂਦੇ ਨੇ, ਫਿਰ ਇਕੱਲੇ ਇਕੱਲੇ ਉਹਨਾਂ ਤਿੰਨਾਂ ਸੂਬਿਆਂ 'ਤੇ ਤਿੰਨਾਂ ਸ਼ਹਿਰਾਂ 'ਤੇ ਤਿੰਨੇ ਵੱਖੋ ਵੱਖਰਾ ਰਾਜ ਕਰਦੇ ਨੇ। ਇਸੇ ਤਰ੍ਹਾਂ ਜੇ ਤੁਸੀਂ ਆਪਣੇ ਮਨ ਨੂੰ ਇਕਾਗਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਹਨਾਂ ਤਿੰਨਿਆਂ ਨੂੰ ਇਕੱਠਾ ਸਾਧਣਾ ਪੈਣਾ। ਵਾਸ਼ਨਾ ਸ਼ੈ ਮਨੋਨਾਸ ਅਤੇ ਤੱਤਵ ਗਿਆਨ ਨੂੰ ਤਿੰਨਾਂ ਨੂੰ ਇਕੱਠਿਆਂ ਲੈ ਕੇ ਜਿਹੜਾ ਅਗਿਆਨ ਰੂਪੀ ਰਾਜਾ ਹੈ, ਵਿਕਾਰਾਂ ਰੂਪੀ ਫੌਜ ਹੈ ਅਗਿਆਨ ਰੂਪੀ ਰਾਜੇ ਦੀ, ਉਹਨੂੰ ਜਿੱਤਣ ਵਾਸਤੇ ਤੁਹਾਨੂੰ ਇਹ ਤਿੰਨੇ ਇਕੱਠੇ ਕਰਕੇ ਚੱਲਣਾ ਪੈਣਾ। ਸਤਿਗੁਰੂ ਜੀ ਦੇ ਪਾਵਨ ਬਚਨ ਗੁਰਸਿੱਖਾਂ ਨੇ ਸੁਣੇ, ਸੁਣ ਕੇ ਗੁਰੂ ਕੇ ਚਰਨਾਂ ਦਾ ਧਿਆਨ ਇਹਨਾਂ ਸਿੱਖਾਂ ਨੇ ਹਿਰਦੇ 'ਚ ਧਾਰਨ ਕੀਤਾ। ਭਾਈ ਪ੍ਰਾਣਾ ਜੀ ਵਰਗੇ ਸਿੱਖ ਸਤਿਗੁਰਾਂ ਕੋਲ ਆਏ, ਮਹਾਰਾਜ ਅਸੀਂ ਸ਼ਸਤਰਧਾਰੀ ਹਾਂ, ਸਾਡੇ ਵਾਸਤੇ ਕੀ ਉਪਦੇਸ਼ ਹੈ? ਸਤਿਗੁਰਾਂ ਨੇ ਬਚਨ ਕੀਤਾ ਕਿ ਤੁਸੀਂ ਸ਼੍ਰੀ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਜਾਓ, ਕਿਉਂਕਿ ਆਉਣ ਵਾਲੇ ਸਮੇਂ 'ਚ ਅਸੀਂ ਛੇਵੇਂ ਜਾਮੇ 'ਚ ਜੰਗ ਯੁੱਧ ਕਰਨੇ ਨੇ, ਜੰਗ ਯੁੱਧਾਂ ਦੇ ਅਖਾੜੇ ਰਚਣੇ ਨੇ। ਜੰਗ ਅਤੇ ਯੁੱਧਾਂ ਦੇ ਉਹਨਾਂ ਅਖਾੜਿਆਂ ਵਿੱਚ ਸਾਨੂੰ ਸੂਰਮਿਆਂ ਦੀ, ਬਹਾਦਰਾਂ ਦੀ, ਯੋਧਿਆਂ ਦੀ ਲੋੜ ਪੈਣੀ ਹੈ, ਅਤੇ ਤੁਸੀਂ ਸਾਡੀ ਫੌਜ ਵਿੱਚ ਭਰਤੀ ਹੋਵੋ। ਸਤਿਗੁਰਾਂ ਦਾ ਬਚਨ ਮੰਨ ਕੇ ਦੋਵੇਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਜਾ ਕੇ ਭਰਤੀ ਹੋਏ ਨੇ। ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦਇਆ ਕਰ ਰਹੇ ਨੇ, ਹੋਰ ਵੀ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਜੀ ਕੋਲੋਂ ਉਪਦੇਸ਼ ਮੰਗ ਰਹੇ ਨੇ। ਆਓ ਮਨ ਬਿਰਤੀਆਂ, ਪੰਜਵੇਂ ਪਾਤਸ਼ਾਹ ਜਗਤਨਾਥ ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗ ਬਣੋ ਤੈ ਆਥ ਬਣੋ, ਚੋਹ ਚੱਕੀ ਕੀ ਅਨਲੋਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹਾਂ। ਆਪ ਦੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖ ਆਏ ਨੇ, ਇੱਕ ਦਾ ਨਾਂ ਹੈ ਭਾਈ ਜੈਤਾ, ਦੂਜੇ ਦਾ ਨਾਂ ਹੈ ਭਾਈ ਨੰਦਾ। ਪੁਰਾਣੇ ਨਾਂ ਗੁਰਸਿੱਖਾਂ ਦੇ ਕੁਝ ਇਹੋ ਜਿਹੇ ਸਨ। ਆਮ ਕਰਕੇ ਜਦੋਂ ਸਮਾਂ ਬਦਲਦਾ ਹੈ, ਨਵੀਨਤਮ ਯੁੱਗ ਆਉਂਦਾ ਹੈ, ਅਤੇ ਨਵੀਨਤਮ ਯੁੱਗ ਦੇ ਨਾਲ ਲੋਕਾਂ ਦੇ ਜਿਹੜੇ ਨਾਂ ਨੇ ਉਹ ਵੀ ਤਬਦੀਲ ਹੁੰਦੇ ਚਲੇ ਜਾਂਦੇ ਨਵੇਂ ਯੁੱਗ ਦੇ ਹਿਸਾਬ ਨਾਲ। ਅੱਜ ਤੋਂ 20-50 ਸਾਲ ਪਹਿਲਾਂ ਜਿਹੋ ਜਿਹੇ ਨਾਂ ਸਾਨੂੰ ਅੱਜ ਨਹੀਂ ਰਹੇ। ਇਸੇ ਤਰ੍ਹਾਂ 400 ਸਾਲ, 500 ਸਾਲ ਪਹਿਲਾਂ ਜਿਹੜੇ ਸਿੱਖਾਂ ਦੇ ਨਾਂ ਸੀ ਉਹ ਇਸੇ ਢੰਗ ਦੇ ਸਨ, ਭਾਈ ਜੈਤਾ ਅਤੇ ਭਾਈ ਨੰਦਾ। ਔਰ ਇਹਨਾਂ ਦੇ ਨਾਲ ਤੀਸਰੇ ਸਿੱਖ ਆਏ ਨੇ ਭਾਈ ਪਰਾਗਾ ਜੀ। ਭਾਈ ਪਰਾਗਾ ਜੀ ਬੜੇ ਜੰਗਾਂ ਯੁੱਧਾਂ ਦੇ ਵਿੱਚ ਜੰਗ ਵੀ ਕਰਦੇ ਰਹੇ ਨੇ, ਲੜਦੇ ਵੀ ਰਹੇ। ਭਾਈ ਪਰਾਗਾ ਜੀ, ਭਾਈ ਜੈਤਾ ਜੀ ਔਰ ਭਾਈ ਨੰਦਾ ਜੀ, ਇਹ ਤਿੰਨੇ ਸਿੱਖ ਇਕੱਠੇ ਹੋ ਕੇ
ਸ਼੍ਰੀ ਅਰਜਨ ਕੇ ਚਰਨ ਟਿਗ ਆਏ ਨਿਵੇਂ ਤ੍ਰੈ ਸੋਏ
ਆਏ ਤੇ ਆ ਕੇ ਇਹਨਾਂ ਤਿੰਨਾਂ ਸਿੱਖਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਬੜੇ ਪਿਆਰ ਨਾਲ ਮੱਥਾ ਟੇਕਿਆ ਹੈ, ਨਮਸਕਾਰ ਕੀਤੀ ਹੈ।
ਚੋਪਈ ਹੱਥ ਜੋੜ ਕਰ ਅਰਜ ਗੁਜਾਰੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਇਹਨਾਂ ਤਿੰਨਾਂ ਸਿੱਖਾਂ ਨੇ, ਭਾਈ ਪਰਾਗਾ ਜੈਤਾ ਤੇ ਭਾਈ ਨੰਦਾ ਜੀ ਨੇ, महाराज गुरु अर्जन साहब सच्चे पातशाह जी नूं बेनती कीती, सतगुरां नूं कहण लगे
की जे अस उपदेश उचारी।
कहण लगे सतगुरु जी कृपा करके दया करके सानू ऐसा पवित्र पावन उपदेश बख्शो
जिस ते अपर न कर तब रहे।
महाराज जी ऐसा पावन पवित्र उपदेश दियो कि जिस उपदेश नू सुन के सानू कुछ होर ना करना पवे। ऐसा पावन उपदेश बख्शो कि जिस उपदेश नू सुन के मन के कमा के सानू कुछ होर करतब करन दी लोड़ ना रहे।
तरे रिदे आछो पद लहे।
महाराज जी कृपा करो दया करो असी ऐसा उपदेश आप जी दे मुखों सुनिए जिस उपदेश नू अपने हिरदे च धारण करके आप जी दे पवित्र उपदेश नू अपने हिरदे च बसा के असी जीवन पदवी नू प्राप्त कर सकीए और अपने जीवन दा भला कर सकीए।
श्री मुख ते उपदेश बखाना।
जदों इन्हां तिन्हां सिखां ने सतगुरां नू बेनती कीती ते तिन्हां दी बेनती सुन के जगत गुरु श्री गुरु अर्जन देव साहब जी महाराज जगत नाथ सतगुरु जी बोले। महाराज जी कहन लगे
इंद्रे रोको बन सावधाना।
अच्छा कहन लगे भाई सिखो एदा करो अपनिया इंद्रिया नू रोको। पहला अपनिया इंद्रिया नू मन सावधान करके अपनिया इंद्रिया ते काबू पाओ। इंद्रिया नू पहला रोकण दा यतन करो। वैसे जड़ियां साड़ियां इंद्रियां ने इन्हां नू साड़ा मन प्रेरदा है। जदों मन अखां नू कहिंदा वेखण वास्ते ते अखां वेखदियां ने, कन्नां नू कहिंदा सुणन वास्ते ते कन्न सुणदे ने। इस करके अपनियां इंद्रियां ते भी काबू करना सिखणा चाहीदा। अभ्यास है कि जे बुरा वेखण दी इच्छा होवे ते अखां ते कंट्रोल कर लो, काबू कर लो। महापुरख कहिंदे जदों पर सरूप पर तन जां पर तन वेख के तुहाडे मन च माड़ा फुरना पैदा होवे ते अपनी निगाह नीवी कर लैनी चाहीदी, अखां झुका लैणियां चाहीदियां कि वेखीए ही ना। जां बगानी निंदा सुणन दा सबब बण जाए, किते इहो जिहा समां बण जाए कि निंदा हो रही है उत्थे बैठ के निंदा सुननी पैणी है, इहदे तों चंगा उत्थों उठ के दूजे पासे चले जाओ। कन्नां नाल किसे दी निंदा सुणो ही ना। जुबान नूं रसां तों गुरेज करके रखना। जे किते रस दी इच्छा जागे कि जुबान नाल रस लैणा, तां वी रस दे उत्ते कंट्रोल करना, काबू पा के रखना। इदां अपणियां इंद्रियां नूं जितण दा यतन करना। इंद्री जित होणा है, ना कि इंद्रियां दे गुलाम बनना कि अखां ने जो कहा उह वेखणा है, जो कन्नां ने कहा सुणना ते सुण लैणा। ऐसा ना होवे। अवस्था इह होवे कि अखीं बाझों वेखणा बिन कन्नां सुणना, पैरां बाझों चलना बिन हत्थां करना, जीभां बाझों बोलना। इदां दी अवस्था अपने अंदर दी बना लैणी है। महाराज गुरु अर्जन साहब जी कहिंदे सावधान हो के भाई अपनियां इंद्रियां नूं रोकना है।
स्वास स्वास सिमरो अठ जाम, सब ते ऊच वाहे गुरु नाम।
कल्ला इंद्रियां नूं रोकना ही नहीं है। इंद्रियां तां ऋषि मुनि जां तपस्वी जां योगी भी रोकदे सी, पर उह सिर्फ इंद्रियां नूं रोकण तक सीमित सन, अगला काम नहीं सी करदे। उहनां नूं सतगुरां ने कहा वर्मी मारी साप ना मूआ, कि खुड नूं कुट्टण नाल सप्प नहीं मरना। जे खुड नूं उत्तों डांगां नाल मारी जाओ ते विच सप्प नहीं मरदा, सप्प तां अंदर है। कल्ला इंद्रियां नूं दुख देई जाओ जिवें योगी लोग करदे सी, सूरज नूं ही वेखी जांदे सी, अखां नूं दुख दिंदे सन। महाराज जी कहिंदे इन्हां इंद्रियां दा की कसूर है जे मन जिहड़ा उह खोटा काम करदा। इस करके सतगुरु जी कहिंदे जिथे इंद्रियां नूं जितना है, सावधान हो के इंद्रियां ते काबू पाउणा है, उत्थे नाल नाल सच्चे नाम दा सिमरन भी करना है। सास स्वास सिमरो अठ जाम, अठे पैर उठदिआं बहिंदिआं सौंदिआं जागदिआं ਵਾਹਿਗੁਰੂ 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 ਇਹਦਾ ਜਾਪ ਵੀ ਜਪਣਾ, ਤਾਂ ਇੰਦਰੀਆਂ ਨੂੰ ਜਿੱਤਣ ਦਾ ਫਾਇਦਾ ਹੈ ਕਿ ਨਾਲ ਅੱਠੇ ਪੈਰ ਵਾਹਿਗੁਰੂ ਸ਼ਬਦ ਦਾ ਜਾਪ ਜਪਣਾ। ਐਸਾ ਵਾਹਿਗੁਰੂ ਗੁਰਮੰਤਰ, ਜਿਹੜਾ ਗੁਰਮੰਤਰ ਸਾਰੇ ਸੰਸਾਰ ਤੋਂ ਉੱਤਮ ਹੈ, ਜੋ ਸਭ ਤੋਂ ਉੱਚੇ ਅਸਥਾਨ ਵਾਲਾ ਹੈ, ਐਸਾ ਜੋ ਪਾਵਨ ਪਵਿੱਤਰ ਨਾਮ ਹੈ ਵਾਹਿਗੁਰੂ ਗੁਰਮੰਤਰ, ਉਹ ਜਪਣਾ ਹੈ।
ਜਬੈ ਟਿਕੈ ਨੈ ਬਿਰਤ ਨਿਆਰੋ।
ਮਹਾਰਾਜ ਜੀ ਕਹਿੰਦੇ ਜਦੋਂ ਵੇਖੋ ਕਿ ਤੁਹਾਡੀ ਬਿਰਤੀ ਨਾ ਟਿਕੇ, ਵਾਹਿਗੁਰੂ 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 ਦਾ ਜਾਪ ਕਰ ਰਹੇ ਹੋ ਪਰ ਮਨ ਨਹੀਂ ਟਿਕ ਰਿਹਾ, ਬਿਰਤੀ ਨਹੀਂ ਟਿਕਾ ਰਹੀ, ਟਿਕਾ ਵਿੱਚ ਆ ਰਹੀ ਬਿਰਤੀ ਜਿਹੜੀ ਆ ਉਹ ਖਿੰਡੀ ਹੋਈ ਹੈ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹਾਂ ਪਰ ਜਿਹੜੀਆਂ ਬਿਰਤੀਆਂ ਨੇ ਹੋਰ ਹੀ ਕਿਤੇ ਫਿਰਦੀਆਂ ਨੇ, ਮਨ ਕਿਤੇ ਹੋਰ ਹੀ ਫਿਰਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਇਹ ਵੇਖੋ ਕਿ ਤੁਹਾਡੀ ਬਿਰਤੀ ਨਹੀਂ ਟਿਕ ਰਹੀ, ਤੁਹਾਡਾ ਮਨ ਨਹੀਂ ਟਿਕ ਰਿਹਾ,
ਆਵੇ ਵਹਿਰ ਤਾਂ ਸ਼ਬਦ ਉਚਾਰੋ।
ਜਦੋਂ ਤੁਹਾਡਾ ਮਨ ਬਾਹਰ ਨੂੰ ਜਾਵੇ ਜਾਂ ਤੁਹਾਡੀਆਂ ਬਿਰਤੀਆਂ ਬਾਹਰ ਨੂੰ ਜਾਣ ਤੇ ਉੱਚੀ ਉੱਚੀ ਸ਼ਬਦ ਪੜੋ, ਉੱਚੀ ਉੱਚੀ ਗੁਰਬਾਣੀ ਦਾ ਕੋਈ ਵੀ ਸ਼ਬਦ ਉਹ ਮਨ ਨੂੰ ਸੰਬੋਧਨ ਕਰਕੇ ਪੜੋ ਕਿ ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਜੇ ਮਨ ਬਾਹਰ ਨੂੰ ਦੌੜਨ ਲੱਗੇ, ਬਾਹਰ ਨੂੰ ਭੱਜਣ ਲੱਗੇ ਤੇ ਭਾਈ ਫਿਰ ਉੱਚੀ ਉੱਚੀ ਗੁਰੂ ਕੇ ਸ਼ਬਦ ਦਾ ਜਾਪ ਕਰੋ, ਗੁਰਬਾਣੀ ਦਾ ਜਾਪ ਕਰੋ।
ਰਾਖੋ ਪਰਚਾ ਸਤਿਗੁਰ ਬਾਣੀ।
ਇਸ ਮਨ ਨੂੰ ਗੁਰੂ ਦੇ ਸ਼ਬਦ ਵਿੱਚ, ਗੁਰੂ ਦੀ ਬਾਣੀ 'ਚ ਪਰਚਾ ਕੇ ਰੱਖਣਾ, ਜਿਵੇਂ ਕਿਸੇ ਬੱਚੇ ਨੂੰ ਖੇਡ 'ਚ ਪਰਚਾ ਕੇ ਰੱਖੀਦਾ ਨਾ ਤੇ ਉਹ ਪਰਚ ਜਾਂਦਾ, ਇਸੇ ਤਰ੍ਹਾਂ ਇਸ ਮਨ ਨੂੰ ਗੁਰਬਾਣੀ ਦੇ ਪਰਚੇ ਵਿੱਚ ਪਰਚਾ ਕੇ ਰੱਖਣਾ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਪਰਚਾ ਸ਼ਬਦ ਕਾ। ਜੇ ਗੁਰਸਿੱਖ ਨੇ ਪਰਚਣਾ ਤੇ ਸ਼ਬਦ ਵਿੱਚ ਪਰਚਣਾ, ਪਰਚਣ ਦਾ ਭਾਵ ਲੱਗਣਾ, ਜੁੜਨਾ, ਸ਼ਬਦ ਵਿੱਚ ਜੁੜਨਾ। ਜਿਹੜੀ ਗੁਰੂ ਕੀ ਬਾਣੀ ਹੈ, ਸਤਿਗੁਰਾਂ ਦੀ ਬਾਣੀ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਸਿੱਖੋ ਭਾਈ ਪਰਾਗਾ ਜੀ, ਗੁਰੂ ਕੀ ਬਾਣੀ ਵਿੱਚ ਆਪਣੇ ਮਨ ਨੂੰ ਪਰਚਾ ਕੇ ਰੱਖਣਾ ਹੈ। ਐਸਾ ਨਹੀਂ ਕਿ ਮਨ ਪਰਚਾਵੇ ਵਾਸਤੇ ਹੋਰ ਹੋਰ ਕੰਮ ਕਰਨੇ। ਕਹਿੰਦਾ ਜੀ ਚਲੋ ਮਨ ਪਰਚਾਉਣਾ, ਮਨ ਪਰਚਾਉਣ ਵਾਸਤੇ ਆ ਨਾਚ ਗਾਣਾ ਵੇਖ ਲਈਏ, ਮਨ ਪਰਚਾਉਣ ਵਾਸਤੇ ਭੈੜੇ ਗੰਦੇ ਮੈਗਜ਼ੀਨ ਪੜ੍ਹ ਲਈਏ, ਐਸਾ ਨਹੀਂ। ਮਨ ਪਰਚਾਉਣਾ ਤਾਂ ਗੁਰਬਾਣੀ ਵਿੱਚ ਪਰਚਾਓ, ਉਹਨਾਂ ਵਿੱਚ ਮਨ ਨਹੀਂ ਪਰਚਣਾ। ਕੁਝ ਸਮੇਂ ਵਾਸਤੇ ਮਨ ਉੱਧਰ ਖਿੰਡੇਗਾ ਪਰ ਬਾਅਦ ਵਿੱਚ ਫਿਰ ਸ਼ਾਂਤ ਹੋ ਜਾਏਗਾ। ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਕਿ ਤੁਹਾਡਾ ਮਨ ਟਿਕ ਜਾਏ ਤੇ ਭਾਈ ਸਿੱਖੋ ਫਿਰ ਇਸ ਮਨ ਨੂੰ ਗੁਰਬਾਣੀ ਵੱਲ ਵਾਰ ਵਾਰ ਜੋੜੋ, ਵਾਰ ਵਾਰ ਗੁਰਬਾਣੀ ਦੇ ਨਾਲ ਇਸ ਮਨ ਨੂੰ ਜੋੜ ਕੇ ਰੱਖੋ।
ਤਿਸੇ ਤੇ ਹੋ ਬ੍ਰਹਮ ਗਿਆਨੀ।
ਇਹਦੇ ਨਾਲ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਆਤਮ ਗਿਆਨ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਤੁਸੀਂ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਵੋਗੇ।
ਸ਼੍ਰੀ ਸਤਿਗੁਰ ਤੇ ਸੁਣੇ ਉਪਦੇਸ਼।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ ਗੁਰੂ ਕੇ ਸਿੱਖਾਂ ਨੇ ਸੁਣਿਆ, ਭਾਈ ਪਰਾਗਾ ਜੀ, ਭਾਈ ਨੰਦਾ ਜੀ, ਭਾਈ ਜੈਤਾ ਜੀ ਹੋਣਾ ਨੇ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਵਿੱਤਰ ਉਪਦੇਸ਼ ਸੁਣਿਆ ਹੈ।
ਲੱਗੇ ਕਰਨ ਤਿਸ ਰੀਤ ਹਮੇਸ਼।
ਜਿਵੇਂ ਸਤਿਗੁਰਾਂ ਨੇ ਬਚਨ ਕਹੇ ਉਸੇ ਤਰ੍ਹਾਂ ਇਹ ਸਿੱਖ ਕਰਨ ਲੱਗੇ, ਗੁਰਬਾਣੀ ਪੜ੍ਹਦੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ, ਆਪਣੀਆਂ ਇੰਦਰੀਆਂ ਤੇ ਕਾਬੂ ਪਾਉਂਦੇ ਹਨ।
ਵਿਪਰਨ ਦੇਖ ਕਹੋ ਕਿਆ ਕੀਨਾ।
ਪਾਤਸ਼ਾਹ ਜੀ ਜਦੋਂ ਇਹ ਸਿੱਖ ਆਪਣੇ ਇਲਾਕੇ 'ਚ ਗਏ, ਉੱਥੇ ਭਜਨ ਬੰਦਗੀ ਕਰਕੇ ਗੁਰਸਿੱਖੀ ਦੀ ਮਰਿਆਦਾ ਨਾਲ ਜੀਵਨ ਬਤੀਤ ਕਰਨ ਲੱਗੇ ਤੇ ਨੇੜੇ ਬ੍ਰਾਹਮਣ ਰਹਿੰਦੇ ਸਨ, ਉਹਨਾਂ ਬ੍ਰਾਹਮਣਾਂ ਨੇ ਸਿੱਖਾਂ ਨੂੰ ਵੱਖੋ ਰੋ ਰੀਤੀਆਂ ਕਰਦਿਆਂ ਵੇਖਿਆ ਵੀ ਇਹ ਨਾਮ ਹੀ ਜਪਦੇ ਨੇ, ਹੋਰ ਕਰਮ ਕਾਂਡ ਕਰਦੇ ਹੀ ਨਹੀਂ, ਸਿਰਫ ਨਾਮ ਜਪਣ ਵਾਲੇ ਪਾਸੇ ਜਾਂ ਬਾਣੀ ਪੜ੍ਹਨ ਵਾਲੇ ਪਾਸੇ ਇਹਨਾਂ ਦਾ ਧਿਆਨ ਲੱਗਾ ਹੋਇਆ, ਜੁੜਿਆ ਹੋਇਆ। ਉਹਨਾਂ ਬ੍ਰਾਹਮਣਾਂ ਨੇ, ਉਹਨਾਂ ਵਿਪਰਾਂ ਨੇ ਜਦੋਂ ਉਹਨਾਂ ਗੁਰਸਿੱਖਾਂ ਵੱਲ ਵੇਖਿਆ,
ਕਰਮ ਕਾਂਡ ਸਦਰੋ ਤਜ ਦੀਨਾ।
ਬ੍ਰਾਹਮਣਾਂ ਨੇ ਇਹਨਾਂ ਸਿੱਖਾਂ ਤੇ ਤਰਕ ਕੀਤੀ, ਗੁਰਸਿੱਖਾਂ ਦੇ ਉੱਤੇ ਸ਼ੰਕਾ ਕਰਨ ਲੱਗੇ, ਕਿੰਤੂ ਪਰੰਤੂ ਕਰਨ ਲੱਗੇ। ਜਦੋਂ ਬੰਦੇ ਨੂੰ ਕੁਝ ਨਾ ਲੱਭੇ ਫਿਰ ਉਹ ਕਿੰਤੂ ਪਰੰਤੂ ਦਾ ਰਸਤਾ ਅਪਣਾ ਲਈਦਾ, ਜਦੋਂ ਕੋਈ ਕਮੀ ਨਜ਼ਰ ਨਾ ਨਾ ਆਵੇ ਕਿਸੇ ਵਿੱਚ, ਤੇ ਫਿਰ ਉਹ ਕਹਿੰਦਾ ਜੀ ਸਹੇ ਦੇ ਸਿਰ ਤੇ ਸਿੰਘ ਕਿਉਂ ਨਹੀਂ ਹੁੰਦੇ, ਆਖੇ ਗਧੇ ਦੇ ਸਿਰ ਤੇ ਸਿੰਘ ਕਿਉਂ ਨਹੀਂ ਹੁੰਦੇ। ਹੁਣ ਉਹਦਾ ਜਵਾਬ ਤਾਂ ਇਹ ਕਿਵੇਂ ਦੇਈਏ ਕਿ ਜੇ ਗਧੇ ਦੇ ਸਿਰ ਤੇ ਸਿੰਘ ਹੋਣ ਤਾਂ ਉਹਨੇ ਚਲਾਕ ਤਾਂ ਨਹੀਂ ਹੋ ਜਾਣਾ, ਰਹਿਣਾ ਤਾਂ ਫਿਰ ਵੀ ਗਧਾ ਹੀ ਹੈ ਨਾ। ਜਦੋਂ ਕੋਈ ਵੀ ਕੁਝ ਨਾ ਲੱਭੇ ਤੇ ਫਿਰ ਕਿੰਤੂ ਪਰੰਤੂ ਦਾ ਰਸਤਾ ਬੰਦਾ ਅਪਣਾ ਲੈਂਦਾ। ਅੱਜ ਵੀ ਇੱਕ ਸੱਜਣ ਮਿਲ ਗਿਆ, ਕਹਿਣ ਲੱਗਾ ਫੋਨ ਦੇ ਉੱਤੇ, ਕਹਿੰਦਾ ਜੀ ਤੁਸੀਂ ਕੀਰਤਨ ਸੋਹਲਾ ਕਿਉਂ ਕਹਿੰਦੇ ਹੋ? ਮੈਂ ਆਖਿਆ ਜਪ ਸਾਹਿਬ ਨੂੰ ਜਪਜੀ ਸਾਹਿਬ ਕਿਉਂ ਕਹਿੰਦੇ ਹੋ? ਕਹਿੰਦਾ ਜੀ ਉਹ ਤਾਂ ਸਤਿਕਾਰ ਵਜੋਂ ਕਹਿ ਦਿੰਦੇ ਨੇ, ਫਿਰ ਕੀਰਤਨ ਸੋਹਲਾ ਵੀ ਤਾਂ ਸਤਿਕਾਰ ਵਜੋਂ ਹੀ ਸ਼ਬਦ ਵਰਤਿਆ ਜਾਂਦਾ ਨਾ। ਚਲੋ ਠੀਕ ਹੈ, ਬਾਣੀ ਦਾ ਨਾਂ ਸੋਹਲਾ ਸਾਹਿਬ ਹੈ, ਪਰ ਸਤਿਕਾਰ ਵਜੋਂ ਜੇ ਕੀਰਤਨ ਸੋਹਲਾ ਕਹਿ ਲਵਾਂਗੇ ਤਾਂ ਇਹਦੇ 'ਚ ਕਿਹੜੀ ਮਨਮਤ ਹੈ? ਸੋ ਕਹਿਣ ਤੋਂ ਭਾਵ ਕਿੰਤੂ ਪਰੰਤੂ ਕਰਨ ਵਾਲਿਆਂ ਨੇ ਕੋਈ ਨਾ ਕੋਈ ਰਸਤਾ ਲੱਭ ਹੀ ਲਿਆ ਹੁੰਦਾ। ਜਦੋਂ ਕੋਈ ਵੀ ਕਮੀ ਨਾ ਲੱਭੇ ਤਾਂ ਉਹਨਾਂ ਨੇ ਇਹੀ ਕਹਿਣਾ ਹੁੰਦਾ ਜੀ ਗਧੇ ਦੇ ਸਿਰ 'ਤੇ ਸਿੰਘ ਕਿਉਂ ਨੇ, ਜਾਂ ਸਹੇ ਦੇ ਸਿਰ 'ਤੇ ਸਿੰਘ ਕਿਉਂ ਨੇ। ਬਿਰਤੀ ਇੱਥੇ ਟਿਕੀ ਹੋਈ ਹੈ, ਜਿਨ੍ਹਾਂ ਨੇ ਗੰਦਗੀ ਭਖਣੀ ਆ ਉਹਨਾਂ ਦਾ ਹਮੇਸ਼ਾ ਹੁਣ ਕਾਉ ਕਪੂਰ ਨਾ ਚੱਖੇ ਹੀ। ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਕਾਂ ਕਪੂਰ ਅੱਗੇ ਰੱਖ ਦਿਓ ਉਹਨੇ ਨਹੀਂ ਚੱਖਣਾ, ਉਹਨੇ ਤਾਂ ਚੁੰਝ ਗੰਦ 'ਚ ਮਾਰਨੀ ਹੈ, ਉਹਦਾ ਸੁਭਾਅ ਹੀ ਗੰਦ ਵਿੱਚ ਹੈ। ਉਹਨੇ ਗੁਣ ਦੀ ਗੱਲ ਨਹੀਂ ਗ੍ਰਹਿਣ ਕਰਨੀ। ਤੁਸੀਂ ਕਥਾ ਕੀਰਤਨ ਸੁਣੋ, ਅਤੇ ਜਿਹੜੇ ਨਿਸ਼ਰਧਕ ਲੋਕ ਨੇ ਕਿੰਤੂ ਪਰੰਤੂ ਦੀ ਬਿਰਤੀ ਰੱਖਣ ਵਾਲੇ, ਉਹਨਾਂ ਦੀ ਬਿਰਤੀ ਹੁੰਦੀ ਆ ਵੀ ਹਾਂ ਕੋਈ ਕਮੀ ਹੋਵੇ ਅਤੇ ਗੰਦ ਦੇ ਵਿੱਚ ਹੀ ਚੁੰਝ ਮਾਰੀਏ। ਉਹਨਾਂ ਨੇ ਗੁਣ ਵਾਲੀ ਗੱਲ ਨਹੀਂ ਗ੍ਰਹਿਣ ਕਰਨੀ, ਉਹਨਾਂ ਨੇ ਇੱਕ ਉਹ ਗੱਲ ਲੱਭਣੀ ਆ ਜਿਹੜੀ ਉਹਨਾਂ ਦੇ ਮਨ ਨੂੰ ਚੰਗੀ ਨਾ ਲੱਗੇ। ਹੁਣ ਇਹਨਾਂ ਬ੍ਰਾਹਮਣਾਂ ਨੇ ਜਦੋਂ ਇਹਨਾਂ ਸਿੱਖਾਂ ਵੱਲ ਵੇਖਿਆ, ਕੋਈ ਕਮੀ ਤਾਂ ਹੈ ਨਹੀਂ, ਸਿੱਖਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ, ਉਹਨਾਂ ਨੇ ਕਿੰਤੂ ਕੀਤਾ ਇਹਨਾਂ ਸਿੱਖਾਂ 'ਤੇ। ਅਤੇ ਕਿੰਤੂ ਕਰਦਿਆਂ ਸਿੱਖਾਂ ਨੂੰ ਕਹਿਣ ਲੱਗੇ, ਸ਼ੰਕਾ ਕਰਦਿਆਂ ਕਹਿਣ ਲੱਗੇ, ਜੀ ਤੁਸੀਂ ਕਰਮ ਕਾਂਡ ਨਹੀਂ ਕਰਦੇ, ਕਰਮ ਕਾਂਡ ਸਗਰੋ ਤਜਦੀਨਾ। ਕਹਿੰਦੇ ਜੀ ਤੁਸੀਂ ਕਰਮ ਕਾਂਡ ਕਰਦੇ ਨਹੀਂ, ਸਾਰੇ ਕਰਮ ਕਾਂਡ ਜਿਹੜੇ ਨੇ ਉਹ ਤੁਸੀਂ ਤਿਆਗ ਦਿੱਤੇ ਨੇ।
ਨਿਤ ਨਮਿਤ ਕਰਮ ਸਭ ਤਿਆਗੇ,
ਨਾ ਤੁਸੀਂ ਨਿਤ ਕਰਮ ਕਰਦੇ ਹੋ, ਨਾ ਤੁਸੀਂ ਨਮਿਤ ਕਰਮ ਕਰਦੇ ਹੋ। ਨਿਤ ਕਰਮ ਜਿਹੜੇ ਨੇ ਉਹ ਵੀ ਤੁਸੀਂ ਤਿਆਗ ਦਿੱਤੇ ਨੇ, ਜਿਹੜੇ ਨਮਿਤ ਕਰਮ ਨੇ ਉਹ ਵੀ ਤੁਸੀਂ ਤਿਆਗ ਦਿੱਤੇ ਹਨ।
ਭ੍ਰਿਸ਼ਟ ਪਏ ਤੁਮ ਕਿਸ ਮਗ ਲਾਗੇ,
ਤੁਸੀਂ ਤਾਂ ਭ੍ਰਸ਼ਟ ਹੋ ਗਏ ਹੋ, ਤੁਸੀਂ ਹੋਰ ਹੀ ਰਸਤੇ 'ਤੇ ਚੱਲ ਪਏ ਹੋ, ਹੋਰ ਹੀ ਰਸਤਾ ਤੁਸੀਂ ਗ੍ਰਹਿਣ ਕਰ ਲਿਆ, ਹੋਰ ਹੀ ਰਸਤੇ ਨੂੰ ਅਖਤਿਆਰ ਕਰ ਲਿਆ, ਤੁਸੀਂ ਆਪਣੇ ਮਾਰਗ ਤੋਂ ਭ੍ਰਿਸ਼ਟ ਹੋ ਚੁੱਕੇ ਹੋ।
ਗਨ ਪੰਡਤ ਮੈਂ ਤਿਨੋ ਬਖਾਨਾ,
ਇਹਨਾਂ ਪੰਡਤਾਂ ਨੇ ਨਿਰਮੂਲ ਜਿਹਾ ਸੰਸਾ ਕੀਤਾ ਨਾ, ਜਿਹੜੇ ਸੰਸੇ ਦਾ ਕੋਈ ਸਿਰ ਪੈਰ ਨਹੀਂ। ਇਹ ਸੰਸਾ ਜਦੋਂ ਭਾਈ ਪਰਾਗਾ ਜੀ 'ਤੇ ਕੀਤਾ, ਭਾਈ ਨੰਦਾ ਅਤੇ ਭਾਈ ਜੈਤਾ ਜੀ 'ਤੇ ਸ਼ੰਕਾ ਕੀਤਾ ਇਹਨਾਂ ਪੰਡਤਾਂ ਨੇ, ਬ੍ਰਾਹਮਣਾਂ ਨੇ, ਤੇ ਫਿਰ ਇਹਨਾਂ ਗੁਰਸਿੱਖਾਂ ਨੇ ਉਹਨਾਂ ਪੰਡਤਾਂ ਦੇ ਇਸ ਸ਼ੰਕੇ ਦਾ ਜਵਾਬ ਦਿੱਤਾ।
ਮਿਲਿਓ ਹਮੇ ਸਤ ਗੁਰੂ ਮਹਾਨਾ,
ਕਹਿਣ ਲੱਗੇ ਪੰਡਤ ਜੀ ਸਾਨੂੰ ਪੂਰਾ ਸਤਿਗੁਰੂ ਮਿਲ ਗਿਆ, ਪੂਰਾ ਸਾਨੂੰ ਪੂਰਾ ਸਤਿਗੁਰੂ, ਸਰਬ ਕਲਾ ਸਮਰੱਥ ਗੁਰੂ, ਜਿਹਦੇ 'ਚ ਸਾਰੀਆਂ ਕਲਾਵਾਂ ਨੇ, ਜਿਹੜਾ ਸਾਰੀਆਂ ਕਲਾਵਾਂ ਦਾ ਮਾਲਕ ਹੈ, ਐਸਾ ਸਰਬ ਕਲਾ ਗੁਰਦੇਵ ਸਮਰੱਥ ਗੁਰਦੇਵ ਸਾਨੂੰ ਮਿਲ ਚੁੱਕਾ ਹੈ।
ਤਬ ਤੇ ਮ੍ਰਿਤਕ ਪਿਤਾ ਅਗਿਆਨ,
ਜਦੋਂ ਦੇ ਸਾਨੂੰ ਪੂਰੇ ਸਤਿਗੁਰੂ ਜੀ ਮਿਲੇ ਨੇ, ਉਸ ਦਿਨ ਦਾ ਸਾਡਾ ਅਗਿਆਨ ਰੂਪੀ ਜਿਹੜਾ ਬਾਪ ਹੈ ਉਹ ਮਰ ਗਿਆ। ਅਗਿਆਨ ਬਾਪ ਹੈ ਨਾ, ਅਗਿਆਨ ਤੋਂ ਅਸੀਂ ਪੈਦਾ, ਸਾਡਾ ਜਿਹੜਾ ਮਨ ਹੈ ਅਗਿਆਨ ਇਹਨੂੰ ਪੈਦਾ ਕਰਦਾ। ਸਿੱਖ ਕਹਿਣ ਲੱਗੇ ਪੰਡਿਤ ਜੀ ਜਦੋਂ ਦਾ ਸਾਨੂੰ ਸਤਿਗੁਰੂ ਪੂਰਾ ਗੁਰੂ ਮਿਲਿਆ, ਉਸ ਦਿਨ ਦਾ ਸਾਡਾ ਅਗਿਆਨ ਰੂਪੀ ਜਿਹੜਾ ਬਾਪ ਹੈ ਨਾ, ਅਗਿਆਨ ਰੂਪੀ ਪਿਤਾ ਉਹ ਮਰ ਚੁੱਕਾ ਹੈ।
ਜਨਮਿਓ ਕਰ ਸਪੂਤ ਬ੍ਰਹਮ ਗਿਆਨ,
ਸਾਡੇ ਘਰ ਦੇ ਵਿੱਚ ਬ੍ਰਹਮ ਗਿਆਨ ਰੂਪੀ ਪੁੱਤਰ ਨੇ ਜਨਮ ਲੈ ਲਿਆ। ਇੱਕ ਮੌਤ ਹੋਈ ਹੈ ਤੇ ਇੱਕ ਜਨਮ ਹੋਇਆ। ਮੌਤ ਹੋਈ ਹੈ ਸਾਡੇ ਅਗਿਆਨ ਰੂਪੀ ਪਿਤਾ ਦੀ, ਜਦੋਂ ਗੁਰੂ ਮਿਲਿਆ ਤੇ ਅਗਿਆਨ ਰੂਪੀ ਪਿਤਾ ਮਰ ਗਿਆ, ਤੇ ਗੁਰੂ ਨੂੰ ਮਿਲਣ ਕਰਕੇ ਸਾਡੇ ਅੰਦਰ ਬ੍ਰਹਮ ਗਿਆਨ ਰੂਪੀ ਪੁੱਤਰ ਨੇ ਜਨਮ ਲਿਆ। ਕਿਉਂਕਿ ਗੁਰੂ ਮਿਲਦਾ ਤੇ ਗਿਆਨ ਉਪਜਦਾ ਨਾ, ਅਗਿਆਨ ਦਾ ਨਾਸ ਹੁੰਦਾ ਤੇ ਗਿਆਨ ਦਾ ਪ੍ਰਕਾਸ਼ ਹੁੰਦਾ। ਜਿੱਥੇ ਗਿਆਨ ਹੈ ਉੱਥੇ ਫਿਰ ਅਗਿਆਨ ਨਹੀਂ ਰਹਿੰਦਾ। ਸੂਰਜ ਦੇ ਵਿੱਚ ਆਪਾਂ ਹਨੇਰੇ ਦੀ ਆਸ ਨਹੀਂ ਨਾ ਕਰ ਸਕਦੇ, ਸੂਰਜ ਸੂਰਜ ਹੈ, ਹਨੇਰਾ ਉਹਦੇ ਨੇੜੇ ਨਹੀਂ ਰਹੇਗਾ। ਗੁਰੂ ਨੂੰ ਮਿਲ ਕੇ ਜਿੱਥੇ ਅਗਿਆਨ ਦਾ ਨਾਸ ਹੁੰਦਾ ਉੱਥੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੁੰਦਾ। ਇਸ ਕਰਕੇ ਸਿੱਖਾਂ ਨੇ ਬੜੇ ਜਿਹੜੇ ਸੁਭਾਵ ਨਾਲ ਉਹਨਾਂ ਨੇ ਸਵਾਲ ਕੀਤਾ, ਉਸੇ ਨਾਲ ਜਵਾਬ ਦੇ ਰਹੇ ਨੇ। ਕਹਿਣ ਲੱਗੇ ਸਾਡੇ ਘਰ ਦੇ ਵਿੱਚ ਅਗਿਆਨ ਰੂਪੀ ਪਿਤਾ ਮਰ ਗਿਆ, और साडे घर विच ज्ञान रूपी पुत्र ने जन्म ले लिया, ब्रह्म ज्ञान रूपी पुत्र जन्मया है।
मरन जन्म ते सूतक पयो।
जी तुहाडा कहना कि जिथे जन्म हुंदा है किसी बालक का जां जिथे मौत हुंदी है वह जगह ते सूतक हुंदा। ब्राह्मण लोग यही मनदे ने ना कि जिथे बच्चे का जन्म होवे कहिंदे जी इह थां ते सूतक है, इत्थे नहीं जाना। जिथे किसी की मौत हो जाए उत्थे भी कहिंदे ने जी इह जगह सूतक वाली है। तो सिख कहिंदे पंडित जी हुण तुसीं कहिंदे हो जिथे किसी का जन्म होवे जां मौत होवे उह जगह सूतक वाली हुंदी है, साढ़े फिरदे रूपी घर में अज्ञान रूपी पिता मरिया इस करके इत्थे भी सूतक है, ज्ञान रूपी पुत्र जमया इस करके जन्म होया एक बच्चे का ब्रह्म ज्ञान का उत्थे भी सूतक है। जन्म ते मरण वाली थां ते तुसी सूतक मनदे हो।
तब ते कर्म कांड मिट गए हो।
ये कहते हो कि जिथे जन्म ते मरण रूपी सूतक हुंदा है उत्थे कर्म कांड नहीं करने चाहिए, उत्थे ना पूजा की जा सकती है, उत्थे ना अर्चना की जा सकती है, उत्थे ना नित कर्म किए जा सकते ने, ना नमित कर्म किए जा सकते ने। जदों तक सूतक है उदों तक ये कर्म कांड नहीं उत्थे किए जाते। हुण सिखां ने जिहड़े हिसाब नाल उहदा सवाल किया उस तरह जवाब दे रहे कि जिथे सूतक वाली जगह होवे उत्थे कर्म कांडा की जिहड़ी गत है वह मिट जाती है।
नहीं कर्म लेके सो लगंते।
जिथे सूतक वाली थां है उत्थे जे कर्म करिए तो लेखे च नहीं पैंदे, वह किते हुए कर्म कांड किसी गिणती च किसी लेखे जोखे च नहीं पैंदे।
जिनके सूतक होत पनंते।
क्योंकि जिन्हां दे घर दे विच सूतक दस्या जांदा है
तुम ते ही आम सुन इस पात।
ही उन्हां ये गल कहिंदे हो कि उन्हां कर्म नहीं करने चाहिए, जिन्हां दे घर दे विच सूतक होवे उन्हां कर्म कांड नहीं करने चाहिए, उन्ना चिर जिन्ना चिर सूतक है उन्नी देर तक उन्हां कोई कर्म कांड नहीं करना चाहिए। पंडित जी असीं तुहाडे कोलों ही सुनिया, तुसीं इहो जी कथा करके लोकां नूं सुणाउंदे हो।
त्यागे कर्म जान बख्यात
करके पंडित जी असीं सारे कर्म कांड छड्ड ही दित्ते ने कि साढ़े घर दे विच तां सूतक है, सानू की कर्म कांडां दी लोड़ है। ऐसा सूतक साढ़े घर च बनिया होया कि जिथे अज्ञान रूपी पिता मर चुका है और ज्ञान रूपी पुत्र का जन्म होया होया, इस करके ऐसे सूतक वाले घर विच असी कोई कर्म कांड क्यों करिए। तुसीं आप कहिंदे हो सूतक वाली थां ते कर्म कांड नहीं होने चाहिए, इस करके पंडित जी असी कर्म कांड त्याग दिते हन।
कहो जे सूतक थोरो रहे।
फिर जे तुसीं ये गल कहो कि सूतक तां थोड़े समय विच थोड़े समय तक रहिंदा है, चलो जे किसी दे घर दे विच बालक दा जन्म होया है ते 20 दिन 25 दिन उहदे घर च सूतक रहेगा, जां जिस घर दे विच किसी जीव की मौत हुई है उहदे घर दे विच 10 दिन सूतक रहिंदा, वध तों वध नहीं। हुण जे पंडित जी तुसीं इह गल आखो कि सूतक तां थोड़े समय रहिंदा, हुण तुहाडा सूतक चला गया है, जन्म कदों का हो गया ब्रह्म ज्ञान का ते कदों का ज्ञान रूपी पिता मर चुका है ते समा बहुत बीत गया, सूतक भी लंघ गया है, ते तुसीं हुण कर्म कांड करिया करो। हुण सवाल पंडित इह भी कर सकदे सी ना, हुण पंडित सवाल करदा सिख पहला ही उहदे सवाल का जवाब दे रहे, उह शंका करदे कहिंदे जे तुसीं आखो कि सूतक का समा थोड़े समय विच हुंदा है,
गुर की आ गया इस बिद आहे।
साडे गुरु की सानू यह आग्या है, साडे गुरु का सानू यह हुक्म है, साडे गुरु ने सानू यह हुक्म किया है।
ना बीते जब उपजे स्वास।
जदों शरीर दे विच साडी नाभी तो स्वास उपजदा है, क्योंकि नाभी नाल टकरा के स्वास बाहर नूं आउंदा ना, साडे गुरुदेव ने सानू यह गल कही है कि जदों नाभी तो स्वास उपजदा है
तब तो जन्म सोत प्रकाश।
साडा जन्म हुंदा जदों साडी नाभी च स्वास बाहर आया उदों हुंदा जन्म, उदों महाराज जी कहिंदे उस स्वास का जन्म हुंदा है, उदों जन्म का प्रकाश हुंदा है।
वहर नासका ते निकसाए।
स्वास नाभी तो उठ के नक दे राही बाहर चला जांदा है।
तब तिनको मरनो जाए।
नाभी च
ਜੋ ਸਵਾਸ ਉੱਠਿਆ ਉਦੋਂ ਤਾਂ ਉਹ ਸਵਾਸ ਦਾ ਜਨਮ ਹੋਇਆ, ਜਦੋਂ ਉਹ ਸਵਾਸ ਨੱਕ ਚੋਂ ਨਿਕਲ ਕੇ ਬਾਹਰ ਚਲਾ ਗਿਆ ਤੇ ਉਹ ਸਵਾਸ ਦੀ ਮੌਤ ਹੋ ਗਈ। ਜਦੋਂ ਜਨਮ ਹੋਇਆ ਕਦੋਂ? ਜਦੋਂ ਨਾਭੀ ਚੋਂ ਪੈਦਾ ਹੋਇਆ ਸਵਾਸ, ਨਾਭੀ ਨਾਲ ਠੋਕਰ ਖਾ ਕੇ ਸਵਾਸ ਉੱਠਿਆ ਉਦੋਂ ਹੋ ਗਿਆ ਜਨਮ, ਤੇ ਜਦੋਂ ਨਾਸਕਾ ਵਿੱਚੋਂ ਸਵਾਸ ਨਿਕਲ ਕੇ ਬਾਹਰ ਗਿਆ ਉਸ ਵੇਲੇ ਉਸ ਸਵਾਸ ਦੀ ਮੌਤ ਹੋ ਗਈ। ਇਸ ਤਰ੍ਹਾਂ ਉਹ ਸਵਾਸ ਜਨਮ ਤੇ ਮਰਨ ਦੇ ਚੱਕਰ ਚ ਪਿਆ ਹੋਇਆ ਹੈ।
ਸੂਤਕ ਬਿਨਾ ਕਰਮ ਕੋ ਸਮੈ,
ਪੰਡਿਤ ਜੀ ਸਾਡੇ ਤਾਂ ਫਿਰ ਸੂਤਕ ਹਰ ਵੇਲੇ ਹੀ ਰਿਹਾ, ਕਿਉਂਕਿ ਹਰ ਵੇਲੇ ਛਿਣ ਛਿਣ ਬਾਅਦ ਤਾਂ ਸਵਾਸ ਆ ਰਿਹਾ ਜਾ ਰਿਹਾ, ਜਿੰਨੀ ਵਾਰੀ ਸਵਾਸ ਆਉਂਦਾ ਜਾਂਦਾ ਉਨੀ ਵਾਰੀ ਜਨਮ ਤੇ ਮਰਨ ਹੋ ਰਿਹਾ। ਇੱਕ ਸਵਾਸ ਉਨੀ ਵਾਰੀ ਜੰਮਦਾ ਜਿੰਨੀ ਵਾਰੀ ਨਾਭੀ ਚ ਉੱਠਦਾ, ਫਿਰ ਬਾਹਰ ਨਿਕਲਦਾ ਨਾਸਕਾ ਚ ਤੋਂ ਮਰਦਾ ਹੈ। ਇਹਦਾ ਜਨਮ ਤੇ ਮਰਨ ਉਹ ਸਵਾਸ ਦਾ ਉਨੀ ਵਾਰੀ ਚੱਲ ਰਿਹਾ। ਇਸ ਕਰਕੇ ਪੰਡਿਤ ਜੀ ਸਾਡੇ ਤਾਂ ਫਿਰ ਹਰ ਵੇਲੇ ਹੀ ਸੂਤਕ ਰਿਹਾ ਨਾ, ਸੁੱਤੇ ਪਿਆਂ ਵੀ ਸੂਤਕ ਚੱਲ ਰਿਹਾ, ਜਾਗਦਿਆਂ ਵੀ, ਤੇ ਅਸੀਂ ਕਰਮ ਕਾਂਡ ਕਿਹੜੇ ਵੇਲੇ ਕਰੀਏ? ਸਾਨੂੰ ਕਰਮ ਕਾਂਡਾਂ ਦੀ ਲੋੜ ਨਹੀਂ ਰਹੀ, ਕਿਉਂਕਿ ਜਿੱਥੇ ਸੂਤਕ ਹੁੰਦਾ ਤੁਸੀਂ ਕਹਿੰਦੇ ਉੱਥੇ ਕਰਮ ਕਾਂਡ ਨਹੀਂ ਕਰੇ ਜਾਂਦੇ। ਇਸ ਕਰਕੇ ਸਾਡੇ ਤਾਂ ਭਾਈ ਜਨਮ ਮਰਨ ਦਾ ਇਸ ਤਰ੍ਹਾਂ ਸੂਤਕ ਬਣਿਆ ਹੋਇਆ ਹੈ। ਇਸ ਕਰਕੇ ਅਸੀਂ ਸਾਡੇ ਕੋਲ ਸੂਤਕ ਦੇ ਇਸ ਸਮੇਂ ਵਿੱਚ ਕਰਮ ਕਰਨ ਦਾ ਸਮਾਂ ਨਹੀਂ ਰਿਹਾ।
ਰਹੇ ਵਿਚਾਰ ਨਾ ਪ੍ਰਾਪਤ ਹਮੇ,
ਅਸੀਂ ਤਾਂ ਵਿਚਾਰ ਕਰ ਰਹੇ ਹਾਂ ਕਿ ਸਾਨੂੰ ਸੂਤਕ ਤੋਂ ਬਿਨਾਂ ਕੋਈ ਇਹੋ ਜਿਹਾ ਸਮਾਂ ਮਿਲੇ ਤੇ ਅਸੀਂ ਕਰਮ ਕਾਂਡ ਕਰੀਏ, ਪਰ ਸਾਡੇ ਕੋਲ ਇਹੋ ਜਿਹਾ ਸਮਾਂ ਬਣਦਾ ਹੀ ਨਹੀਂ ਤੇ ਅਸੀਂ ਕਰਮ ਕਿਵੇਂ ਕਰੀਏ?
ਸਵਾਸ ਸਵਾਸ ਮੈਂ ਨਾਮ ਆਧਾਰਾ ਰਾਖਤ ਹੈ ਸਤਿਗੁਰੂ ਉਚਾਰਾ।
ਸਾਡੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਭਾਈ ਸਿੱਖੋ ਤੁਸੀਂ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੇ ਉਤਰੈ ਚਿੰਦ। ਅਸੀਂ ਤਾਂ ਆਪਣੇ ਹਰ ਇੱਕ ਸਾਹ ਨਾਲ ਵਾਹਿਗੁਰੂ 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 ਜਪ ਰਹੇ ਹਾਂ। ਇਹਦਾ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਸਾਡੇ ਸਤਿਗੁਰਾਂ ਦਾ ਸਾਨੂੰ ਇਹ ਹੁਕਮ ਹੈ। ਅਸੀਂ ਆਪਣੇ ਸਵਾਸਾਂ ਦਾ ਆਧਾਰ ਇਸ ਗੁਰਮੰਤਰ ਨੂੰ ਬਣਾਇਆ ਹੋਇਆ ਹੈ, ਇਸ ਨਾਮ ਨੂੰ ਹੀ ਆਪਣੇ ਸਵਾਸਾਂ ਦਾ ਆਧਾਰ ਬਣਾਇਆ ਹੋਇਆ।
ਸੁਨਤ ਬਿਪਰ ਤੂਸ਼ਨ ਰਹੇ,
ਇਹਨਾਂ ਸਿੱਖਾਂ ਦੇ ਬਚਨ ਜਦੋਂ ਇਹਨਾਂ ਪੰਡਤਾਂ ਨੇ ਸੁਣੇ ਨਾ, ਸੁਣ ਕੇ ਚੁੱਪ ਕਰ ਗਏ। ਹੁਣ ਕੀ ਜਵਾਬ ਦਿੰਦੇ? ਆਪਣੇ ਕਹੇ ਤੇ ਆਪ ਹੀ ਫਸੇ ਹੋਏ, ਜੋ ਆਪ ਕਹਿੰਦੇ ਸੀ ਕਿ ਸੂਤਕ ਵਾਲੇ ਕਰਮ ਨਹੀਂ ਕਰ ਸਕਦੇ। ਸਿੱਖਾਂ ਨੇ ਆਖਿਆ ਵੀ ਸਾਡੇ ਤਾਂ ਸਦਾ ਹੀ ਸੂਤਕ ਹੈ, ਅੱਖੀ ਸੂਤਕ ਵੇਖਣਾ। ਅਸਲੀ ਸੂਤਕ ਤਾਂ ਤੁਸੀਂ ਉਹਨੂੰ ਤਾਂ ਸੂਤਕ ਮੰਨਦੇ ਨਹੀਂ, ਉਹ ਕੀ ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ। ਅੱਖਾਂ ਦਾ ਸੂਤਕ ਹੈ ਪਰਾਇਆ ਤਨ, ਪਰਾਇਆ ਧਨ, ਪਰਾਇਆ ਰੂਪ ਵੇਖ ਕੇ ਵਿਭਚਾਰੀ ਹੋਣਾ। ਕੰਨਾਂ ਦਾ ਸੂਤਕ ਹੈ ਕੰਨਾਂ ਨਾਲ ਨਿੰਦਾ ਸੁਣਨੀ, ਜੇਬਾ ਸੂਤਕ ਕੂੜ। ਜ਼ਬਾਨ ਦਾ ਸੂਤਕ ਹੈ ਜ਼ੁਬਾਨ ਨਾਲ ਝੂਠ ਬੋਲਣਾ, ਇਹ ਸੂਤਕ ਤਾਂ ਤੁਸੀਂ ਛੱਡਦੇ ਨਹੀਂ। ਇਸ ਕਰਕੇ ਸਿੱਖ ਕਹਿੰਦੇ ਅਸੀਂ ਤਾਂ ਵਾਹਿਗੁਰੂ ਗੁਰਮੰਤਰ ਦਾ ਆਸਰਾ ਲਿਆ ਹੋਇਆ ਹੈ, ਸਵਾਸ ਸਵਾਸ ਵਾਹਿਗੁਰੂ 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 ਜਪ ਰਹੇ ਹਾਂ, ਇਹੀ ਸਾਡੇ ਗੁਰੂ ਦਾ ਸਾਨੂੰ ਉਪਦੇਸ਼ ਹੈ। ਜਦੋਂ ਇਹ ਜਵਾਬ ਸਿੱਖਾਂ ਨੇ ਦਿੱਤਾ ਸੁਣ ਕੇ ਵਿਪਰ ਬ੍ਰਾਹਮਣ ਚੁੱਪ ਕਰ ਗਏ।
ਰਹੇ ਵਿਚਾਰ ਨਾ ਉੱਤਰ ਲਹੇ,
ਵਿਚਾਰ ਕਰਦੇ ਰਹੇ ਪਰ ਕੋਈ ਜਵਾਬ ਨਾ ਦੇ ਸਕੇ।
ਹੁਤੋ ਪਾਠਿਕਾ ਨਾਮ ਤਿਲੋਕਾ,
ਅਰਸਾ ਜੀ ਇੱਕ ਤਿਲੋਕੇ ਨਾਂ ਦਾ ਸਿੱਖ ਸੀ, ਭਾਈ ਤਿਲੋਕਾ, ਇਹ ਪਾਠ ਕਰਨ ਵਾਲਾ ਸਿੱਖ ਸੀ, ਬਾਣੀ ਪੜ੍ਹਨ ਵਾਲਾ ਸਿੱਖ ਸੀ।
ਤੋਤਾ ਮਹਿਤਾ ਜਿਸ ਮਨ ਰੋਕਾ,
ਭਾਈ ਤੋਤਾ ਮਹਿਤਾ ਜੀ ਇਹਨਾਂ ਨੇ ਆਪਣਾ ਮਨ ਰੋਕਿਆ ਹੋਇਆ, ਆਪਣੇ ਮਨ ਤੇ ਕਾਬੂ ਪਾਇਆ ਹੋਇਆ।
ਦਰਸ਼ਨ ਸ਼੍ਰੀ ਅਰਜਨ ਕੇ ਆਏ,
ਭਾਈ ਤਿਲੋਕਾ ਜੀ ਔਰ ਭਾਈ ਤੋਤਾ ਮਹਿਤਾ ਜੀ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ।
ਪਦ ਸਮ ਪਦ ਮਨ ਸੀਸ ਨਿਵਾਏ,
ਪਵਿੱਤਰ ਪਾਵਨ ਚਰਨ ਕਮਲ, ਜੋ ਕਮਲ ਦੇ ਸਮਾਨ ਪਵਿੱਤਰ ਪਾਵਨ ਨੇ, ਐਸੇ ਸੋਹਣੇ ਪਵਿੱਤਰ ਪਾਵਨ ਚਰਨਾਂ ਤੇ ਇਹਨਾਂ ਸਿੱਖਾਂ ਨੇ ਆ ਕੇ ਸੀਸ ਨਿਵਾਇਆ, ਨਮਸਕਾਰ ਕੀਤੀ ਹੈ।
ਹੱਥ ਜੋੜ ਮੁਖ ਬਾਕੀ ਉਚਾਰਾ,
ਜੋੜ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ਼੍ਰੀ ਸਤਿਗੁਰ ਉਪਦੇਸ਼ ਤੁਮਾਰਾ,
ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਉਪਦੇਸ਼ ਹੈ, ਆਪ ਦੀ ਕਿਰਪਾ ਕਰਕੇ ਦਇਆ ਕਰਕੇ ਆਪਣਿਆਂ ਸਿੱਖਾਂ ਨੂੰ ਇਹ ਉਪਦੇਸ਼ ਬਖਸ਼ਦੇ ਹੋ।
ਰਾਮ ਨਾਮ ਸਿਮਰੋ ਲਿਵ ਲਾਈ, ਇਸ ਤੇ ਨਹੀਂ ਨਰਕ ਮੈਂ ਜਾਈ।
ਸਤਿਗੁਰੂ ਜੀ ਤੁਸੀਂ ਇਹ ਉਪਦੇਸ਼ ਦਿੰਦੇ ਹੋ ਕਿ ਰਾਮ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਰਮੇਸ਼ਰ ਦਾ ਜਿਹੜਾ ਨਾਮ ਹੈ ਲਿਵ ਲਾ ਕੇ ਜਪੋ, ਤੇ ਜਿਹੜਾ ਰਾਮ ਨਾਮ ਦਾ ਜਾਪ ਜਪਦਾ ਉਹ ਨਰਕਾਂ ਵਿੱਚ ਨਹੀਂ ਜਾਂਦਾ। ਇਹ ਤੁਸੀਂ ਉਪਦੇਸ਼ ਦਿੰਦੇ ਕਿ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਰਾਮ ਨਾਮ ਨਾਲ ਲਿਵ ਲਾ ਕੇ ਰੱਖਦਾ ਹੈ, ਉਹ ਨਰਕਾਂ ਵਿੱਚ ਨਹੀਂ ਜਾਂਦਾ। ਇਹ ਉਪਦੇਸ਼ ਮਹਾਰਾਜ ਜੀ ਆਪ ਜੀ ਦਿੰਦੇ ਹੋ।
ਇਮ ਸੁਣ ਵਿਪਰਨ ਤਰਕਾ ਨਾ ਕਰੇ।
ਸਤਿਗੁਰੂ ਜੀ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਰਾਮ ਨਾਮ ਜਪਣ ਨਾਲ ਜੀਵ ਨਰਕਾਂ 'ਚ ਨਹੀਂ ਜਾਂਦਾ, ਤੇ ਮਹਾਰਾਜ ਜੀ ਜਿਹੜੇ ਬ੍ਰਾਹਮਣ ਨੇ ਉਹ ਸਾਡੇ ਤੇ ਤਰਕ ਕਰਦੇ ਨੇ, ਬ੍ਰਾਹਮਣ ਲੋਕ ਜਿਹੜੇ ਨੇ ਉਹ ਸਾਡੇ ਤੇ ਕਿੰਤੂ ਕਰਦੇ ਨੇ, ਤਰਕ ਕਰਦਿਆਂ ਇਹ ਕਹਿੰਦੇ ਹਨ
ਜੇ ਸਿਮਰਨ ਤੇ ਨਰਕ ਨਾ ਪਰੇ।
ਬ੍ਰਾਹਮਣ ਇਹ ਕਹਿੰਦੇ ਨੇ, ਜਿਹੜੇ ਵਿਪਰ ਨੇ ਉਲਟੀ ਰੀਤ ਦੇ ਧਾਰਨੀ, ਉਹ ਇਹ ਕਹਿੰਦੇ ਨੇ ਕਿ ਜੇ ਰਾਮ ਨਾਮ ਜਪਣ ਨਾਲ ਜਾਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਜੀਵ ਨਰਕਾਂ ਵਿੱਚ ਨਹੀਂ ਜਾਂਦਾ, ਇਹ ਜੀਵ ਨਰਕਾਂ ਵਿੱਚ ਨਹੀਂ ਪੈਂਦੇ।
ਸਭ ਜਗ ਰਾਮ ਨਾਮ ਕੋ ਲੇਤ, ਕਿਉਂ ਪੁਨ ਨਰਕ ਪਾਏ ਕਰ ਦੇਤ।
ਪੰਡਿਤ ਕਹਿੰਦੇ ਨੇ ਸਾਨੂੰ ਕਿ ਸਾਰਾ ਜੱਗ ਹੀ ਰਾਮ ਰਾਮ ਜਪਦਾ, ਜਦੋਂ ਕੋਈ ਆਪਸ ਵਿੱਚ ਮਿਲਦਾ ਤਾਂ ਵੀ ਰਾਮ ਰਾਮ ਕਹਿੰਦੇ ਨੇ ਲੋਕ, ਵੀ ਲੋਕ ਤਾਂ ਸਾਰੇ ਕੋਈ ਨਾ ਕੋਈ ਹਰ ਇੱਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਪਰਮੇਸ਼ਰ ਦਾ ਨਾਂ ਤਾਂ ਜਪ ਹੀ ਰਹੇ ਨੇ, ਤੇ ਜੇ ਰਾਮ ਨਾਮ ਜਪਣ ਨਾਲ ਜੀਵ ਨਰਕਾਂ 'ਚ ਨਹੀਂ ਜਾਂਦਾ ਤੇ ਸਾਰਾ ਜੱਗ ਜਪ ਰਿਹਾ, ਫਿਰ ਲੋਕ ਨਰਕਾਂ 'ਚ ਕਿਉਂ ਪੈਂਦੇ ਨੇ, ਕਿਉਂ ਨਰਕਾਂ 'ਚ ਜਾ ਰਹੇ ਨੇ? ਨਰਕਾਂ 'ਚ ਤਾਂ ਲੋਕ ਪੂਰਾ ਦੇ ਪੂਰ ਭਰ ਕੇ ਜਾ ਰਹੇ ਨੇ, ਰਾਮ ਨਾਮ ਤਾਂ ਸਾਰੇ ਜਪਦੇ ਨੇ, ਸਾਰਾ ਜੱਗ ਹੀ ਜਪ ਰਿਹਾ, ਪਰ ਫਿਰ ਵੀ ਮਹਾਰਾਜ ਜੀ ਉਹ ਪੰਡਿਤ ਕਹਿੰਦੇ ਨੇ ਸਾਨੂੰ ਤਰਕ ਕਰਕੇ, ਫਿਰ ਜੱਗ ਨਰਕਾਂ ਵਿੱਚ ਕਿਉਂ ਜਾ ਰਿਹਾ, ਕਿਉਂ ਪੂਰਾ ਦੇ ਪੂਰ ਭਰ ਕੇ ਲੋਕ ਨਰਕਾਂ 'ਚ ਡਿੱਗ ਰਹੇ ਨੇ?
ਜੇ ਇਹ ਸੱਚ ਹੋਏ ਜਿਮ ਕਹਿ,
ਇਹ ਕਹੀ ਹੋਈ ਗੱਲ ਸੱਚ ਹੈ ਕਿ ਰਾਮ ਨਾਮ ਜਪਣ ਵਾਲੇ ਨਰਕਾਂ 'ਚ ਨਹੀਂ ਜਾਂਦੇ, ਤੇ ਫਿਰ ਸਾਰਾ ਜੱਗ ਜਪ ਰਿਹਾ, ਫਿਰ ਉਹ ਨਰਕਾਂ 'ਚ ਕਿਉਂ ਜਾ ਰਹੇ ਨੇ? ਸਾਰਾ ਸੰਸਾਰ ਜਪ ਰਿਹਾ, ਤੇ ਜਪਣ ਦੇ ਬਾਵਜੂਦ ਵੀ ਲੋਕ ਨਰਕਾਂ ਦੀ ਅੱਗ ਵਿੱਚ ਸੜ ਰਹੇ ਨੇ, ਨਰਕਾਂ ਦੀ ਕੁੰਡ 'ਚ ਪਏ ਹੋਏ ਨੇ। ਮਹਾਰਾਜ ਉਹ ਬ੍ਰਾਹਮਣੇ ਕਹਿੰਦੇ ਨੇ ਜੇ ਤੁਹਾਡੀ ਇਹ ਗੱਲ ਸੱਚ ਹੈ ਤੇ ਫਿਰ ਇਸ ਤਰ੍ਹਾਂ ਕਿਉਂ ਹੋਇਆ?
ਕਿਉਂ ਪ੍ਰਭੂ ਨਰਕ ਬਣਾਉਣ ਚਾਹੇ।
ਜੇ ਤੁਹਾਡੀ ਇਹ ਕਹੀ ਹੋਈ ਗੱਲ ਸੱਚ ਹੈ ਤੇ ਫਿਰ ਪਰਮੇਸ਼ਰ ਨੇ ਨਰਕ ਬਣਾਏ ਕਿਉਂ ਨੇ? ਸਾਰਾ ਜੱਗ ਹੀ ਤਾਂ ਨਾਮ ਜਪ ਰਿਹਾ, ਸਾਰੇ ਤਾਂ ਰਾਮ ਰਾਮ ਕਹਿ ਰਹੇ ਨੇ, ਕੋਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਕੋਈ ਅੱਲਾ ਅੱਲਾ ਕਹਿ ਰਿਹਾ, ਕੋਈ ਖੁਦਾ ਖੁਦਾ ਕਹਿ ਰਿਹਾ, ਸਾਰੇ ਜਪ ਤਾਂ ਰਹੇ ਨੇ, ਫਿਰ ਉਹ ਜੀਵ ਨਰਕਾਂ 'ਚ ਕਿਉਂ ਜਾਂਦੇ ਨੇ? ਤੇ ਜੇ ਤੁਹਾਡੀ ਇਹ ਗੱਲ ਸੱਚ ਹੈ, ਰਾਮ ਨਾਮ ਜਪਣ ਵਾਲੇ ਨਰਕਾਂ 'ਚ ਨਹੀਂ ਜਾਂਦੇ, ਤੇ ਫਿਰ ਪਰਮੇਸ਼ਰ ਨੇ ਨਰਕ ਬਣਾਏ ਕਿਉਂ ਨੇ? ਉਹਨੇ ਨਰਕ ਪੈਦਾ ਕਿਉਂ ਕੀਤੇ ਨੇ?
ਸਗਰੇ ਮੁਕਤ ਪਾਏ ਜਪ ਰਾਮ,
ਨਾਂ ਜਪ ਕੇ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ ਜਿਹੜੇ ਜਪ ਰਹੇ ਨੇ। ਰਾਮ ਰਾਮ ਕਰਤਾ ਸਭ ਜੱਗ ਫਿਰਿਆ, ਸਾਰੇ ਜੱਗ ਦੇ ਲੋਕ ਹੀ ਫਿਰਦੇ ਰਹੇ, ਰਾਮ ਰਾਮ ਕਰਦੇ ਤਾਂ ਸਾਰੇ ਤੁਰੇ ਫਿਰਦੇ ਨੇ, ਤੇ ਫਿਰ ਉਹ ਕਿਉਂ ਨਰਕਾਂ 'ਚ ਜਾਂਦੇ ਨੇ? ਉਹ ਰਾਮ ਨਾਮ ਲੈ ਕੇ ਕਿਉਂ ਨਰਕਾਂ ਤੋਂ ਮੁਕਤ ਨਹੀਂ ਹੋ ਜਾਂਦੇ?
ਨਿਸ਼ਫਲ ਕਰੇ ਸੁਰਗ ਕੇ ਧਾਮ,
ਜਿਹੜੇ ਸਵਰਗ ਦੇ ਧਾਮ ਨੇ ਉਹ ਵੀ ਨਿਸ਼ਫਲ ਕਰਕੇ ਰੱਖ ਦਿੱਤੇ ਹਨ।
ਨਰਕ ਸੁਰਗ ਦੋਨੋਂ ਨਹੀਂ ਚਾਹੀਏ,
ਨਰਕ ਨਹੀਂ ਤੇ ਸਵਰਗ ਵੀ ਨਹੀਂ ਹੋਣਾ ਚਾਹੀਦਾ, ਨਰਕ ਤੇ ਸਵਰਗ ਦੋਨੇ ਹੀ ਨਹੀਂ ਹੋਣੇ ਚਾਹੀਦੇ।
ਜੇ ਸਿਮਰਨ ਤੇ ਮੁਕਤੀ ਲਈ ਹੈ,
ਸਿਮਰਨ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਫਿਰ ਨਾ ਨਰਕ ਚਾਹੀਦੇ ਨੇ ਤੇ ਨਾ ਹੀ ਸਵਰਗ ਚਾਹੀਦੇ ਨੇ, ਇਹ ਦੋਵੇਂ ਖਤਮ ਹੋ ਜਾਣੇ ਚਾਹੀਦੇ ਹਨ।
ਸੁਣ ਸ਼੍ਰੀ ਮੁਖ ਤੇ ਬਾਕੀ ਉਚਾਰੇ, ਨਿਸ਼ਚੇ ਰਾਮ ਜਪਤ ਹੈ ਸਾਰੇ।
ਇਹ ਬੇਨਤੀ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ कि सारे जगत के लोग राम राम जप रहे ने, सारा संसार राम राम तो कोई ना कोई भावे कोई भुलिया भटका ही कहे कह तो दिता ही है ना, रसना तो किसी की जुबान तो कदे परमेश्वर का ना तो निकलता ही है ना। महाराज जी कहें कोई दो राय नहीं कि सारा जगत सारा संसार जड़ा है वह राम नाम जप रहा है।
नह परतीत अर मन ना एकादर किम कल्याण पाए उजागर।
महाराज जी कहते जेडे जप रहे ने ना तो उन्होंने मन च नाम की प्रतीत है ते ना ही जपन वेले उन्हों का मन एकागर है। मुक्ति किवें प्राप्त होवे, उन्होंने मुक्त किवें हो जाए सारे। पातशाह कहते राम राम तो कह रहे हैं पर राम से भरोसा कोई नहीं, राम से विश्वास कोई नहीं, राम से प्रतीत कोई नहीं। जिवें गुजरी की कथा आती है ना, पंडित जी कितने कथा कर रहे से राम राम कह के भव सागर तर जाइदा। गुजरी एक रोज राह चो नदी तो टप के तर के आती सी दुध पाउण वास्ते नगर च। उन्हें जो कथा सुनी कहती जे राम राम कहते भव सागर तर जाइए तो छोटी जी नदी है, उन्होंने भरोसा बन गया राम राम कह के नदी तो पैदल टुर के लंघ जाया करे। कुछ दिन बीत गए लंघद्या तो उन्हें एक दिन सोचा कि जेडे पंडित जी ने मैनु इस पासे लाया उन्होंने घर ले जा के सेवा टहल करा। आख्या पंडित जी मेरे नाल चलो मेरे घर चरण पाओ। पंडित जी टुर पे नदी के किनारे पहुंचे, पंडित जी वेखण किश्ती आवे तो किश्ती बह के पार जाइए। गुजरी कह लगे जी तुसी कहा सी राम राम कहिंदे आ भव सागर तर जाइदा है तो छोटी जी नदी है तो मैं तो रोज़ ही राम राम कह के ते तू तर के लंघ जानी है, ये ते पैर रख के पानी के उत्ते जिवें जमीन ते टुर के लंघी दा इदां लंघ जानी है। पंडित जी कहिंदे भाई हुण मैनू भी जाना ही पैना, वो भी राम राम पंडित जी ने भी कहा। पराधक विचाले पंडित जी तो गोते खाण लग पे, गुजरी तर के पार लंघ गई। गुजरी ने बांह फड़ के पंडित जी नूं कितें किनारे लाया। हुण दोहां ने जपिया तो है पर भरोसा गुजरी नूं राम नाम ते सी, पंडित नूं नहीं सी। महाराज जी कहिंदे गल तां भरोसे दी भी है ना, प्रतीत दी। जपण नूं तां सारा जग ही जप रिहा पर प्रतीत किन्ने अक दे मन च है, भरोसा किन्ने अक दे मन च है, ते ना इन्हां दे मन च महाराज जी कहिंदे प्रतीत है ते ना इन्हां दे मन एकागर ने। मन भी सारिआं दे जुड़े थोड़ी हुंदे, जदों राम राम कहिंदे सारिआं दा मन नहीं ना जुड़िया हुंदा। इस करके महाराज जी कहते ना ही इन्हों का मन एकाग्र है, किवें इन्हों की कल्याण होवेगी, किवें इन्हों उजागर मुक्ति मिलेगी।
राम जना को राम भरोसा, नाम जपत सब मिट्यो अंदेसा।
जेडे राम दे जन ने उन्होंने राम दे नाम ते भरोसा है, ते राम दे नाम नूं जपदिआं उहनां दे सारे अंदेसे मिट गए ने, सारे संशे सारे शंके सारियां किंतु परंतु दियां बिरतियां हिरदे च उहनां दे चलियां गईआं ने।
कौ नानक मन पई परतीत, निर्मल जस पीवै जन नीत।
उन्हां दे मन च प्रतीत बन गई है गुरु दे नाम दे उत्ते, परमेश्वर दे नाम दे उत्ते भरोसा बन गया है, और परमेश्वर दे नाम दे जस दा निर्मल रस वह गुरसिख नित पींदे हन।
कौ दिजन संग एओ बिरतांत।
महाराज जी कहण लगे भाई सिखो जदों पंडित इह कहण ना तुहानू ते तुसीं उहनां नूं आ प्रसंग सुनाया जे। महाराज जी कहते आ कथा उन्हें पंडतों नूं ब्राह्मणों नूं सुनाया जे।
राक्षस गयो मरदाना जात।
जदों भाई मरदाना जी जबलपुर के इलाके विच जंगल च टुरे जांदे सी ते रस्ते विच इक राक्षस ने भाई मरदाने नूं जांदे होए नूं फड़ लिया।
करियो तेल को तपत करा।
राक्षस दा नां सी कौडा राक्षस। गुरु अर्जन साहब कहते पंडितों आ कथा सुनाया जे, जदों शंका करन कि राम नाम जप के सारे संसार के लोग क्यों नहीं तर जाते, नरकां च क्यों जा रहे हैं, फिर ਜੇ ਕਹਿੰਦੇ ਹੋ ਰਾਮ ਨਾਮ ਜਪਣ ਵਾਲੇ ਨਰਕਾਂ 'ਚ ਨਹੀਂ ਜਾਂਦੇ, ਨਾਲੇ ਜਾ ਵੀ ਰਹੇ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਪੰਡਤਾਂ ਨੂੰ ਇਹ ਸੁਣਾਇਆ ਜੇ ਕਥਾ ਕਿ ਜਦੋਂ ਕੌਡੇ ਰਾਕਸ਼ ਨੇ ਭਾਈ ਮਰਦਾਨੇ ਨੂੰ ਪਕੜ ਲਿਆ ਤੇ ਉਹਨੇ ਤੇਲ ਦਾ ਕੜਾਹਾ ਤਪਾਇਆ, ਖੌਲਦਾ ਹੋਇਆ ਤੇਲ, ਬਲਦਾ ਹੋਇਆ ਤੇਲ ਉਸ ਕੜਾਹੇ 'ਚ ਤਪ ਰਿਹਾ ਹੈ।
ਤਿਸ ਮੈਂ ਕੋਡੇ ਪਾਵਨ ਚਾਹ,
ਕੌਡੇ ਰਾਕਸ਼ ਨੇ ਚਾਹਿਆ ਕਿ ਭਾਈ ਮਰਦਾਨੇ ਨੂੰ ਤੇਲ ਦੇ ਉਸ ਤਪਦੇ ਕੜਾਹੇ 'ਚ ਪਾ ਕੇ ਭੁੰਨ ਕੇ ਭੁੱਜ ਕੇ ਖਾ ਲਵੇ, ਤਲ ਕੇ ਖਾ ਲਵੇ। ਤੇ ਭਾਈ ਮਰਦਾਨੇ ਨੂੰ ਜਦੋਂ ਉਸ ਕੌਡੇ ਰਾਕਸ਼ ਨੇ ਤੇਲ ਦੇ ਕੜਾਹੇ ਵਿੱਚ ਪਾਉਣਾ ਚਾਹਿਆ,
ਸ਼੍ਰੀ ਨਾਨਕ ਉਪਦੇਸ਼ਿਓ ਨਾਮ ਸਿਮਰਿਓ ਮਰਦਾਨੇ ਸੁਖ ਧਾਮ।
ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪਾਵਨ ਪਵਿੱਤਰ ਉਪਦੇਸ਼ ਵਜੋਂ ਨਾਮ ਦਿੱਤਾ ਹੋਇਆ ਸੀ ਭਾਈ ਮਰਦਾਨੇ ਨੂੰ ਵਾਹਿਗੁਰੂ ਗੁਰਮੰਤਰ ਦਾ, ਜਦੋਂ ਪਾਉਣ ਲੱਗਾ ਨਾ ਤੇਲ ਦੇ ਕੜਾਹੇ ਵਿੱਚ, ਤੇ ਭਾਈ ਮਰਦਾਨੇ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਵੀ ਖੜ੍ਹੇ ਸੀ ਗੁਪਤ ਰੂਪ 'ਚ, ਕੌਡੇ ਨੂੰ ਨਜ਼ਰ ਨਹੀਂ ਸਨ ਆ ਰਹੇ। ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਇਸ ਨਾਮ ਨੂੰ ਰਸਨਾ ਤੋਂ ਜਪਿਆ। ਮਰਦਾਨੇ ਨੇ ਰਸਨਾ ਤੋਂ ਕਿਹਾ ਵਾਹਿਗੁਰੂ। ਜਦੋਂ ਰਸਨਾ ਤੋਂ ਭਾਈ ਮਰਦਾਨੇ ਨੇ ਇਹ ਪਾਵਨ ਪਵਿੱਤਰ ਨਾਮ ਜਪਿਆ,
ਤਤ ਛਿਨ ਸੀਤਲ ਭਇਓ ਕਰਾ ਨਾਮ ਪ੍ਰਾਪਤ ਬਿਦਤ ਜਦ ਮਾਂ।
ਤਤ ਛਿਨ, ਜਦੋਂ ਭਾਈ ਮਰਦਾਨੇ ਨੇ ਕਿਹਾ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਕਹਿਣ ਦੀ ਦੇਰੀ ਸੀ, ਕਹਿੰਦੇ ਉਹ ਤਪਦਾ ਹੋਇਆ ਤੇਲ ਦਾ ਖੜਾਇਆ, ਖੌਲਦਾ ਹੋਇਆ ਤੇਲ ਦਾ ਕੜਾਇਆ ਠੰਡਾ ਠਾਰ ਤੇ ਸ਼ੀਤਲ ਹੋ ਗਿਆ। ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਮਹਾਰਾਜ ਜੀ ਕਹਿੰਦੇ ਨਾਮ ਦਾ ਪ੍ਰਤਾਪ ਹੈ ਕਿ ਨਾਮ ਦੇ ਪ੍ਰਤਾਪ ਕਰਕੇ ਤਪਦਾ ਹੋਇਆ ਤੇਲ ਦਾ ਕੜਾਇਆ ਠੰਡਾ ਠਾਰ ਹੋ ਗਿਆ, ਸ਼ੀਤਲ ਹੋ ਗਿਆ। ਨਾਮ ਦਾ ਇਹ ਪ੍ਰਤਾਪ ਸਾਰੇ ਜਗਤ ਵਿੱਚ ਵਿਦਤ ਹੈ। ਅੱਜ ਵੀ ਉਹ ਅਸਥਾਨ ਜੱਬਲਪੁਰ ਦੀ ਧਰਤੀ ਤੇ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਦੇ ਨਾਮ ਦੀ ਇਹ ਪਾਵਨ ਕਲਾ ਵਰਤੀ ਹੈ।
ਕੋ ਦੇਜਨ ਸੋ ਅਬ ਕੇ ਜਾਏ,
ਤੁਸੀਂ ਜਾ ਕੇ ਆਖੋ ਉਹਨਾਂ ਬ੍ਰਾਹਮਣਾਂ ਨੂੰ, ਸਿੱਖਾਂ ਨੂੰ, ਮਹਾਰਾਜ ਜੀ ਕਹਿ ਰਹੇ ਭਾਈ ਪਰਾਗਾ ਜੀ ਹੋਣਾ ਨੂੰ ਕਿ ਭਾਈ ਤਲੋਕਾ ਜੀ ਹੋਣਾ ਨੂੰ ਕਿ ਹੁਣ ਤੁਸੀਂ ਜਾਓ ਤੇ ਉਹਨਾਂ ਬ੍ਰਾਹਮਣਾਂ ਨੂੰ ਜਾ ਕੇ ਇਹ ਗੱਲ ਆਖੋ,
ਜੇ ਤੁਮ ਸਿਮਰਿਓ ਰਾਮ ਬਨਾਏ,
ਉਹ ਆਖੋ ਕਿ ਪੰਡਿਤ ਜੀ ਜੇ ਤੁਸੀਂ ਰਾਮ ਨਾਮ ਜਪਦੇ ਹੋ, ਰਾਮ ਰਾਮ ਤੁਸੀਂ ਵੀ ਕਹਿੰਦੇ ਹੋ, ਤੇ ਜੇ ਤੁਸੀਂ ਰਾਮ ਰਾਮ ਕਹਿਣ ਵਾਲੇ ਹੋ, ਰਾਮ ਰਾਮ ਨੂੰ ਸਿਮਰਨ ਵਾਲੇ ਹੋ,
ਕਰੋ ਤਪਾਵਨ ਤੇਲ ਕਰਾ।
ਤੇਲ ਦਾ ਕੜਾਹਾ ਅਸੀਂ ਤਪਾਉਂਦੇ ਹਾਂ, ਉਹਨਾਂ ਨੂੰ ਜਾ ਕੇ ਪੰਡਤਾਂ ਨੂੰ ਕਹੋ ਕਿ ਤੇਲ ਦਾ ਕੜਾਹਾ ਅਸੀਂ ਖੌਲਦਾ ਹੋਇਆ ਅਸੀਂ ਤਪਾਉਂਦੇ ਹਾਂ।
ਹਮ ਤੁਮ ਪਾਵੇ ਕਰ ਤਿਸ ਮਾਂ,
ਅਸੀਂ ਤੁਹਾਨੂੰ ਚੁੱਕ ਕੇ ਪਾਵਾਂਗੇ ਉਸ ਤਪਦੇ ਹੋਏ ਤੇਲ ਦੇ ਕੜਾਹੇ 'ਚ। ਪੰਡਤਾਂ ਨੂੰ ਇਹ ਗੱਲ ਜਾ ਕੇ ਕਹੋ ਕਿ ਅਸੀਂ ਤੁਹਾਨੂੰ ਫੜ ਕੇ, ਰਾਮ ਰਾਮ ਤਾਂ ਤੁਸੀਂ ਵੀ ਜਪਦੇ ਹੋ, ਉਹਨਾਂ ਨੂੰ ਕਹਿਣਾ ਕਿ ਰਾਮ ਰਾਮ ਜਪਣ ਵਾਲੇ ਹੋ ਤੁਸੀਂ, ਤੇ ਜਦੋਂ ਅਸੀਂ ਤੇਲ ਦਾ ਕੜਾਹਾ ਤਪਾਵਾਂਗੇ, ਉਸ ਤਪਦੇ ਹੋਏ ਤੇਲ ਦੇ ਕੜਾਹੇ 'ਚ ਫੜ ਕੇ ਜਦੋਂ ਅਸੀਂ ਤੁਹਾਨੂੰ ਪਾਵਾਂਗੇ।
ਇੱਕ ਸਮ ਸਭਨ ਰਾਮ ਕੋ ਸਿਮਰਨ,
ਇੱਕ ਸਮਾਨ ਜੇ ਸਾਰੇ ਰਾਮ ਰਾਮ ਜਪ ਰਹੇ ਨੇ, ਸਾਰਿਆਂ ਦਾ ਸਿਮਰਨ ਇੱਕੋ ਬਰਾਬਰ ਹੀ ਹੈ, ਸਾਰਿਆਂ ਦੇ ਅੰਦਰ ਦੀ ਸੁਰਤੀ ਦਾ ਧਿਆਨ ਸਿਮਰਨ ਦਾ ਸਾਰਿਆਂ ਦਾ ਇੱਕੋ ਬਰਾਬਰ ਹੈ।
ਤੋ ਅਬ ਮਿਲ ਕੇ ਕੀਜੇ ਪਰਖਨ,
ਫਿਰ ਅਸੀਂ ਹੁਣ ਵੇਖਦੇ ਹਾਂ ਵੀ ਜਦੋਂ ਤੇਲ ਦੇ ਕੜਾਹੇ 'ਚ ਪਾਵਾਂਗੇ ਤੁਸੀਂ ਵੀ ਕਿਹੋ ਜੇ ਰਾਮ ਰਾਮ, ਤੇ ਜੇ ਤਾਂ ਤਪਦਾ ਹੋਇਆ ਤੇਲ ਦਾ ਕੜਾਹਾ ਹੋ ਗਿਆ ਠੰਡਾ, ਫਿਰ ਤਾਂ ਸਮਝਾਂਗੇ ਵੀ ਤੁਸੀਂ ਸਹੀ ਹੋ। ਜੇ ਉਹ ਤਪਦਾ ਹੋਇਆ ਤੇਲ ਦਾ ਕੜਾਹਾ ਠੰਡਾ ਨਾ ਹੋਇਆ ਤੇ ਫਿਰ ਉਹ ਤੁਸੀਂ ਝੂਠੇ, ਕਿਉਂਕਿ ਫਿਰ ਨਾਮ ਜਪਣ ਵਾਲਿਆਂ 'ਚ ਸਾਰਿਆਂ ਦੇ ਵਿੱਚ ਅੰਤਰ ਹੈ, ਫਰਕ ਹੈ। ਇੱਕ ਨਾਮ ਭਰੋਸੇ ਨਾਲ ਜਪਦੇ ਨੇ, ਇੱਕ ਬਿਨਾਂ ਭਰੋਸੇ ਤੋਂ ਜਪ ਰਹੇ ਨੇ। ਇੱਕ ਨਾ ਦੇ ਹਿਰਦੇ 'ਚ ਪ੍ਰਤੀਤ ਹੈ ਕਿ ਸਾਨੂੰ ਕਹਿ ਕਬੀਰ ਅੱਖਰ ਦੋਏ ਭਾਖ, ਇਹ ਜੋ ਅੱਖਰ ਜਿਹੜੇ ਨੇ ਸਾਨੂੰ ਤਾਰਨਗੇ, ਰੱਖ ਲੈਣਗੇ। ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਿਆ ਪੁਕਾਰ, ਭਰੋਸਾ ਹੈ ਉਹਨਾਂ ਦੇ ਅੰਦਰ। ਤੇ ਇੱਕ ਉਹ ਨੇ ਜਿਹੜੇ ਬਿਨੇ ਭਰੋਸੇ ਤੋਂ ਜਪ ਤਾਂ ਰਹੇ ਨੇ ਪਰ ਉਹ ਤਰਨਗੇ ਕਿਵੇਂ, ਉਹ ਤਪਦੇ ਹੋਏ ਤੇਲ ਦੇ ਕੜਾਹੇ ਨੂੰ ਠੰਡਾ ਨਹੀਂ ਕਰ ਸਕਣਗੇ। ਮਹਾਰਾਜ ਜੀ ਕਹਿੰਦੇ ਪਰਖ ਕੇ ਅਸੀਂ ਵੇਖ ਲੈਂਦੇ ਹਾਂ।
ਜਦ ਤ੍ਰਿਸ਼ਨਾ ਮੈਂ ਤਪਤ ਕਰਾਏ,
ਜਿਹੜਾ ਜਗਤ ਹੈ ਨਾ ਤ੍ਰਿਸ਼ਨਾ ਰੂਪ ਤੱਤੇ ਕੜਾਏ ਵਿੱਚ ਸੜ ਰਿਹਾ ਹੈ।
ਦਹੀਅਤ ਨਿਤ ਨੈਨਿਕਸਨ ਪਾਏ,
ਜੀਵ ਨੇ ਤ੍ਰਿਸ਼ਨਾ ਦੇ ਸਤਪਦੇ ਹੋਏ ਕੜਾਏ ਵਿੱਚ ਨਿਤ ਸੜ ਰਹੇ ਨੇ, ਇਹਦੇ ਚੋਂ ਨਿਕਲ ਨਹੀਂ ਰਹੇ।
ਗੁਰਮੁਖ ਕੋ ਗੁਰ ਬਖਸ਼ੇ ਨਾਮ, ਹਰ ਤ੍ਰਿਸ਼ਨਾ ਮਨ ਲੈ ਬਿਸਰਾਮ।
ਪਰ ਜਿਹੜੇ ਗੁਰਦੇਵ ਨੇ, ਗੁਰਮੁਖ ਨੇ, ਉਹ ਆਪਣੇ ਗੁਰਮੁਖ ਗੁਰਸਿੱਖ ਨੂੰ ਨਾਮ ਦਾ ਦਾਨ ਬਖਸ਼ਦੇ ਨੇ ਔਰ ਉਹਨਾਂ ਦੇ ਹਿਰਦਿਆਂ ਚੋਂ ਤ੍ਰਿਸ਼ਨਾ ਹਰ ਲੈਂਦੇ ਨੇ ਔਰ ਉਹਨਾਂ ਦੇ ਮਨ ਟਿਕ ਜਾਂਦੇ ਨੇ ਔਰ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚ ਜਾਂਦੇ ਨੇ। ਗੁਰੂ ਸਾਹਿਬ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਜਿਵੇਂ ਤਪਦੇ ਹੋਏ ਤੇਲ ਦੇ ਕੜਾਹੇ ਤੋਂ ਮਰਦਾਨੇ ਨੂੰ ਰੱਖ ਲਿਆ, ਇੱਦਾਂ ਕਿਸੇ ਵਿਰਲੇ ਨੂੰ ਹੀ ਗੁਰੂ ਤਪਦੇ ਹੋਏ ਇਸ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਚੋਂ ਰੱਖਣ ਵਾਲਾ ਕੋਈ ਵਿਰਲਾ ਹੀ ਹੈ ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੱਖਦੇ ਹਨ।
ਸੁਣ ਕਰ ਸ੍ਰੀ ਗੁਰ ਤੇ ਸੋ ਗਏ,
ਸਤਿਗੁਰਾਂ ਦੇ ਬਚਨ ਭਾਈ ਤਲੋਕਾ ਤੋਤਾ ਮਹਿਤਾ ਜੀ ਨੇ ਸੁਣੇ, ਸੁਣ ਕੇ ਸਤਿਗੁਰਾਂ ਦੇ ਬਚਨ ਆਪਣੇ ਨਗਰ ਨੂੰ ਵਾਪਸ ਗਏ।
ਪੰਡਤ ਬ੍ਰਿੰਦ ਮਿਲਤ ਜਬ ਭਏ,
ਜਦੋਂ ਪੰਡਿਤ ਮਿਲੇ ਜਿਹੜੇ ਸ਼ੰਕਾ ਕਰਨ ਵਾਲੇ ਸੀ, ਕਿੰਤੂ ਪਰੰਤੂ ਕਰਨ ਵਾਲੇ ਸੀ, ਉਹ ਪੰਡਿਤ ਜਦੋਂ ਆ ਕੇ ਮਿਲੇ,
ਸਕਲ ਪ੍ਰਸੰਗ ਸੁਣਾਇਓ ਜਬੇ,
ਉਹਨਾਂ ਨੂੰ ਜਦੋਂ ਸਿੱਖਾਂ ਨੇ ਸਾਰਾ ਪ੍ਰਸੰਗ ਸੁਣਾਇਆ, ਸਾਰੀ ਕਥਾ ਸੁਣਾਈ, ਕੌਡੇ ਰਾਕਸ਼ ਦੀ ਵੀ ਸਾਰੀ ਕਥਾ ਸੁਣਾਈ।
ਸੁਣ ਕਰ ਸ੍ਰੀ ਗੁਰ ਤੇ ਜਬ ਗਏ, ਪੰਡਿਤ ਬ੍ਰਿੰਦ ਮਿਲਤ ਜਬ ਭਏ, ਸਕਲ ਪ੍ਰਸੰਗ ਸੁਣਾਇਓ ਜਬੇ, ਸ਼ੰਕ ਮਾਨ ਦਿਜਵੈ ਕਰ ਤਬੇ।
ਪੰਡਤਾਂ ਨੂੰ ਕਿਹਾ ਨਾ ਵੀ ਕੜਾਹੇ ਵਿੱਚ ਹੱਥ ਪਾਓ, ਤੁਸੀਂ ਵੇਖਦੇ ਆ ਵੀ ਤੁਹਾਡਾ ਰਾਮ ਰਾਮ ਕਹਿ ਕੇ ਤਪਦਾ ਕੜਾਹੇ ਸ਼ਾਂਤ ਹੁੰਦਾ। ਤੇ ਕਹਿੰਦੇ ਸੁਣਦਿਆਂ ਪੰਡਿਤ ਡਰ ਗਏ ਵੀ ਹੱਥ ਸੜ ਜਾਣਗੇ, ਭਰੋਸਾ ਨਹੀਂ ਸੀ ਨਾ। ਜੇ ਭਰੋਸਾ ਹੁੰਦਾ ਤੇ ਕਹਿੰਦੇ ਹਾਂ ਅਸੀਂ ਪਾ ਕੇ ਵੇਖਦੇ ਹਾਂ, ਤਪਦਾ ਹੋਇਆ ਤੇਲ ਦਾ ਕੜਾਹਾ ਸ਼ਾਂਤ ਹੋਵੇਗਾ, ਪਰ ਭਰੋਸਾ ਨਹੀਂ ਸੀ, ਪ੍ਰਤੀਤ ਨਹੀਂ ਸੀ। ਕਹਿੰਦੇ ਉਸੇ ਵੇਲੇ ਪੰਡਿਤ ਇਹ ਗੱਲ ਸੁਣ ਕੇ ਡਰ ਗਏ,
ਪੂਰੇ ਪਾਏ ਹੱਥ ਨੇ ਕਾਲਾ,
ਇਹ ਸਾਬਤ ਹੋ ਗਏ ਕਿਸੇ ਨੇ ਆਪਣਾ ਹੱਥ ਤਪਦੇ ਕੜਾਹੇ ਚ ਨਾ ਪਾਇਆ।
ਹਿਮ ਸਤਗੁਰ ਪ੍ਰਤਾਪ ਵਿਸਾਲਾ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਵੱਡਾ ਭਾਰੀ ਪ੍ਰਤਾਪ ਪਸਰਿਆ ਹੈ।
ਤਰਕ ਕਰਨ ਤੇ ਕੀ ਨਸ ਮੌਨ,
ਮੁੜ ਕੇ ਨੀ ਕਿਸੇ ਨੇ ਤਰਕ ਕੀਤੀ, ਮੁੜ ਕੇ ਨੀ ਕਿਸੇ ਨੇ ਆਖਿਆ ਤੁਸੀਂ ਨਾਮ ਕਿਉਂ ਜਪਦੇ ਹੋ। ਕਹਿੰਦੇ ਸਾਰਿਆਂ ਦੀਆਂ ਤਰਕਾਂ ਮਿਟ ਗਈਆਂ, ਸ਼ੰਕੇ ਮਿਟ ਗਏ।
ਜਾਨੀ ਮਹਿਮਾ ਵੱਡ ਗੁਰ ਪਾਉਣ,
ਘਰ ਦੀ ਵੱਡੀ ਭਾਰੀ ਮਹਿਮਾ ਇਹਨਾਂ ਦੀ ਸਮਝ ਵਿੱਚ ਆ ਗਈ, ਸੁਰਤੀ ਵਿੱਚ ਆ ਗਈ ਕਿ ਗੁਰੂ ਘਰ ਦੀ ਮਹਿਮਾ ਬੜੀ ਵੱਡੀ ਹੈ, ਗੁਰੂ ਦਾ ਪ੍ਰਤਾਪ ਵੀ ਵੱਡਾ ਤੇ ਗੁਰੂ ਦੇ ਨਾਮ ਦਾ ਪ੍ਰਤਾਪ ਵੀ ਵੱਡਾ ਹੈ। ਨਿਰੁੱਤਰ ਹੋ ਗਏ। ਉਸੇ ਵਕਤ ਕੋਈ ਆ ਕੇ ਸਿੱਖਾਂ ਦੇ ਸਾਹਮਣੇ ਸ਼ੰਕਾ ਕਰਨ ਯੋਗ ਨਾ ਰਿਹਾ। ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਵਰਤਿਆ, ਗੁਰੂ ਕੀ ਕਲਾ ਵਰਤੀ ਹੈ। ਹੋਰ ਗੁਰੂ ਕੇ ਸਿੱਖ ਗੁਰੂ ਚਰਨਾਂ 'ਚ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।